फिर अगले दिन गुरमुख प्यारे तैयारी हुई ते सतगुरां दे वास्ते दाज दे विच जो कुछ भी कहिंदे कई घोड़े जेड़े सी ना बड़े सुंदर बड़िया वधिया उन्हां ते काठियां पा के रेशमी लगामा पा के कवका पा के हार शिंगार उन्हां घोड़ियां दा करके सुनहरी जीना पा के ते उन्हां नूं भी फिर दाज दे नाल ही लियांदा गया खाया गया पी ए भी सतगुरां दे भेटा जेड़े आ पी कीते जाणगे ते उह किहड़ा किहड़ा समान किवें लैके आउंदे ने आओ भाई संतोख सिंह जी दे मनोहर शब्दां द्वारा आपां सरवण करदे हां जी।
सुंदर आन तो रंग मके गार
कहिंदे बड़े सुंदर जेड़े ने घोड़े जेड़े बहुत ज्यादा उत्तम हन जो
घर भूखन पाए बिसाल सजाए
ते गुरमुख प्यारे उन्हां दे गलां विच भी गहने पा के ना घोड़ियां दे गलां दे विच भी जिहड़ियां हमेलां उस समय दे होणगे ਉਹ ਸ਼ਿੰਗਾਰ ਕਰਕੇ ਤੇ ਘੋੜੇ ਵੀ ਸਜਾਏ ਗਏ ਹਨ।
ਰੇਸ਼ਮੀ ਚੀਰ ਸੋ ਰੰਗ ਤੇ ਸ਼ਾਦਤ
ਰੇਸ਼ਮੀ ਜਿਹੜੇ ਕੱਪੜੇ ਨੇ ਜਿਨ੍ਹਾਂ ਤੇ ਕਈ ਤਰ੍ਹਾਂ ਦੀ ਕਢਾਈ ਕੀਤੀ ਗਈ ਹੈ ਵੱਖੋ ਵੱਖਰੇ ਰੰਗਾਂ ਦੇ ਨਾਲ ਜਿਹੜੇ ਸੋਭਾ ਪਾਉਂਦੇ ਨੇ ਉਹਨਾਂ ਰੇਸ਼ਮੀ ਕੱਪੜਿਆਂ ਦੇ ਨਾਲ ਉਹ ਘੋੜੇ ਓਦਾਂ ਢੱਕੇ ਹੋਏ ਹਨ।
ਦੇਖਾ ਵੇ ਕਾਮੁਖ ਮੈਂ ਤਹਿ ਲਿਆਏ
ਤੇ ਲਗਾਮ ਪਾ ਕੇ ਤੇ ਅੱਗੋਂ ਫੜ ਕੇ ਨਾ ਤੇ ਉਹ ਘੋੜੇ ਉਸ ਜਗ੍ਹਾ ਤੇ ਲੈ ਕੇ ਆਏ ਹਨ।
ਯੋਂ ਸਭ ਤਿਆਰ ਕਰੀ ਵਸਤੂ
ਇਦਾਂ ਗੁਰਮੁਖ ਪਿਆਰਿਓ ਸਾਰੀਆਂ ਵਸਤੂਆਂ ਜਿਹੜੀਆਂ ਦਾਜ ਵਿਚ ਜਿੱਤੀਆਂ ਜਾਣੀਆਂ ਸੀ ਨਾ ਉਹ ਤਿਆਰ ਕੀਤੀਆਂ ਹਨ।
ਇੱਕ ਥਾਂ ਸਕੇਲ ਤਰੀ ਸਮੁਦਾਏ
ਇੱਕ ਥਾਂ ਤੇ ਸਕੇਲ ਤੋਂ ਭਾਵ ਹੁੰਦਾ ਇਕੱਠੀਆਂ ਕਰਕੇ ਸਮੁਦਾਏ ਮੈਨੇ ਸਾਰੀਆਂ ਵਸਤੂਆਂ ਜਿਹੜੀਆਂ ਸੀ ਨਾ ਉਹ ਇਕੱਤਰ ਕਰਕੇ ਤੇ ਇੱਕ ਜਗ੍ਹਾ ਲਿਆਂਦੀਆਂ ਗਈਆਂ ਹਨ।
ਦਾਸ ਪ੍ਰਿਅੰਕ ਪਠਾਏ ਦਿਓ ਦਿਜ
ਗੁਰਮੁਖ ਪਿਆਰਿਓ ਇੱਦਾਂ ਫਿਰ ਦਿਜ ਜਿਹੜਾ ਬ੍ਰਾਹਮਣ ਸੀ ਨਾ ਉਹਨੇ ਫਿਰ ਇੱਦਾਂ ਇਕੱਠੀਆਂ ਕਰਕੇ ਵਸਤੂਆਂ ਤੇ ਇੱਕ ਦਾਸ ਨੂੰ ਭੇਜਿਆ ਹੈ।
ਸੁਣੀ ਜਬ ਹੇਤ ਪ੍ਰਤਿਆਰੀ ਵਿਦਾਈ
ਜਦੋਂ ਸੁਣੀ ਪੀ ਹੁਣ ਵੀ ਤਿਆਰੀ ਹੋ ਗਈ ਹੈ ਵਿਦਾਈ ਦੀ ਸਾਰੀ ਜਿਹੜੀ ਤਿਆਰੀ ਕੀਤੀ ਗਈ ਹੈ।
ਵਾਦਤ ਬਾਜੇ ਉੱਠੇ ਤਤਕਾਲ
ਗੁਰਮੁਖ ਪਿਆਰਿਓ ਫਿਰ ਤੁਰਨਾ ਸੀ ਤੇ ਸ਼ਗਨਾਂ ਦੇ ਸਮੇਂ ਨੂੰ ਮੁੱਖ ਰੱਖ ਕੇ ਬਹੁਤ ਸਾਰੇ ਜਿਹੜੇ ਵਾਜੇ ਸੀ ਸ਼ਹਿਨਾਈਆਂ ਭੇਰੀਆਂ ਸੀ ਉਹ ਵੱਜ ਉੱਠੀਆਂ ਹਨ।
ਕਹੀ ਮੁਖ ਬਾਤ ਨਾ ਦੇਤ ਸੁਣਾਈ
ਤੇ ਕਹਿੰਦੇ ਇੰਨਾ ਜ਼ਿਆਦਾ ਉਹ ਜਿਹੜਾ ਸੀ ਨਾ ਖੁਸ਼ੀ ਦਾ ਨਾਦ ਜਿਹੜਾ ਪ੍ਰਗਟ ਹੋਇਆ ਇੱਕ ਦੂਜੇ ਨੂੰ ਕਈ ਹੋਈ ਗੱਲ ਵੀ ਇੱਕ ਦੂਜੇ ਦੀ ਸੁਣਾਈ ਨਹੀਂ ਦਿੰਦੀ ਹੈ।
ਆਪ ਉੱਠੇ ਮਹਾਰਾਜ ਗੁਰੂ
ਏਦਾਂ ਹੁਣ ਗਰੀਬ ਨਵਾਜ ਪਾਤਸ਼ਾਹ ਆਪ ਵੀ ਉੱਠੇ ਹਨ।
ਨਿਜ ਸੰਗ ਸਭਾ ਕੇ ਲਈ ਸਮੁਦਾਇ
ਹੋਰ ਵੀ ਜਿਹੜੇ ਸਭਾ ਦੇ ਰੁਕਨ ਹਨ ਬਹੁਤ ਜਿਹੜੇ ਵਿਦਵਾਨ ਮਨੁੱਖ ਵੀ ਮੋਤਬਾਰ ਬੰਦੇ ਵੀ ਨਾਲ ਉਹ ਲਏ ਹਨ।
ਜਾਏ ਨਿਵੇਸ਼ ਪ੍ਰਵੇਸ਼ ਭਏ
ਤੇ ਨਿਵੇਸ਼ ਤੋਂ ਭਾਵ ਹੈ ਘਰ ਦੇ ਵਿੱਚ ਉਸ ਜਗ੍ਹਾ ਜਿੱਥੇ ਉਹ ਸਾਰੀਆਂ ਵਸਤੂਆਂ ਰੱਖੀਆਂ ਉਹ ਬ੍ਰਾਹਮਣ ਵੀ ਖਲੋਤਾ ਹੈ ਪੁਰੋਹਿਤ ਵੀ ਖਲੋਤਾ ਉਹ ਦਾਜ ਦਾ ਸਮਾਨ ਵੀ ਆ ਇੱਦਾਂ ਮੰਜਿਆਂ ਤੇ ਪਿਆ ਘੋੜੇ ਵੀ ਲਾਗੇ ਖੜੇ ਨੇ ਤੇ ਗਰੀਬ ਨਵਾਜ ਪਾਤਸ਼ਾਹ ਵੀ ਆਪਣੇ ਜਿਹੜੇ ਪ੍ਰਬੰਧਕ ਸੱਜਣ ਨੇ ਹੋਰ ਵੀ ਸੱਜਣ ਮਿੱਤਰ ਕੋੜਮੇ ਕਬੀਲੇ ਦੇ ਸਹਿਤ ਉੱਥੇ ਪਹੁੰਚ ਗਏ ਹਨ।
ਸਿਰ ਨੰਮ੍ਰੀ ਅਸ਼ੇਸ਼ ਉਠੇ ਅਗਵਾਈ
ਤੇ ਜਦੋਂ ਗਰੀਬ ਨਵਾਜ ਪਾਤਸ਼ਾਹ ਪਹੁੰਚੇ ਤੇ ਇਹਨਾਂ ਦੇ ਸਤਿਕਾਰ ਵਾਸਤੇ ਆਦਰ ਵਾਸਤੇ ਵੀ ਅੱਗੋਂ ਸਾਰਿਆਂ ਨੇ ਉੱਠ ਕੇ ਨਮਸਕਾਰ ਕੀਤੀ ਹੈ।
ਸਭ ਬੀਚ ਪ੍ਰਿਅੰਕ ਪੈ ਬੈਠ ਗਏ
ਇੱਦਾਂ ਗਰੀਬ ਨਵਾਜ ਪਾਤਸ਼ਾਹ ਸਾਰਿਆਂ ਦੇ ਵਿੱਚ ਇੱਕ ਬੜਾ ਸੁੰਦਰ ਪਲੰਘ ਜਿਹੜਾ ਡੱਠਾ ਹੋਇਆ ਸੀ ਜਿਹਦੇ ਤੇ ਬੜਾ ਸੁੰਦਰ ਜਿਹੜਾ ਰੇਸ਼ਮੀ ਦੁਸ਼ਾਲਾ ਵਿਛਾਇਆ ਉਹਦੇ ਤੇ ਗਰੀਬ ਨਵਾਜ ਜੀ ਬਿਰਾਜਮਾਨ ਹੋਏ ਹਨ।
ਚਹੁੰਮੋਰ ਨਿਹਾਰਤ ਹੈ ਨਰ ਨਾਰੀ
ਤੇ ਸਤਿਗੁਰੂ ਸੱਚੇ ਪਾਤਸ਼ਾਹ ਵਿੱਚ ਬੈਠ ਗਏ ਨੇ ਤੇ ਚਾਰ ਚੁਫੇਰੇ ਨਰ ਨਾਰੀਆਂ ਮਨੁੱਖ ਸੰਗਤ ਜਿਹੜੀ ਸਾਰੀ ਹੈ ਉਸ ਪਿੰਡ ਦੀ ਵੀ ਜਿਹੜੇ ਸਤਿਗੁਰਾਂ ਦੇ ਨਾਲ ਵੀ ਗਏ ਨੇ ਉਹ ਵੀ ਗਰੀਬ ਨਵਾਜ ਦਾ ਪਿਆਰਾ ਦਰਸ਼ਨ ਪਾਉਂਦੇ ਹਨ।
ਉਸਨੀਕ ਜਗ੍ਹਾ ਕਲਗੀ ਕਲ ਕੁੰਡਲ
ਉਸਨੀਕ ਤੋਂ ਭਾਵ ਪਗੜੀ ਹੁੰਦੀ ਹੈ ਸਤਿਗੁਰਾਂ ਦੀ ਦਸਤਾਰ ਜਿਗਾ ਕਲਗੀ ਤੇ ਕੰਨਾਂ ਦੇ ਵਿੱਚ ਕੁੰਡਲ ਹਨ।
ਰੋਲ ਕਪੋਲ ਹੋਏ ਬਲਿਹਾਰੀ
ਉਹ ਜਿਹੜੇ ਕੁੰਡਲ ਨੇ ਕਪੋਲ ਮੈਨੇ ਗੱਲਾਂ ਤੇ ਉਹ ਡੋਲਦੇ ਹਨ ਜਿਵੇਂ ਬਲਿਹਾਰ ਜਾਂਦੇ ਹੋਣ।
ਅਰਬਿੰਦ ਬਿਲੋਚਨ ਸੋਚ ਬਿਮੋਚਨ
ਕਿੱਦਾਂ ਦਾ ਦਿਦਾਰਾ ਗਰੀਬ ਨਵਾਜ ਪਾਤਸ਼ਾਹ ਦਾ ਕਹਿੰਦੇ ਸੁੰਦਰ ਏਦਾਂ ਦਸਤਾਰ ਹੈ ਜਿਗਾ ਹੈ ਕਲਗੀ ਹੈ ਕੁੰਡਲ ਹਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਰਬਿੰਦ ਤੋਂ ਭਾਵ ਕਮਲ ਫੂਲ ਜੈਸੇ, ਕਮਲ ਫੂਲ ਦੀਆਂ ਪੰਖੜੀਆਂ ਜੈਸੇ ਪਿਆਰੇ ਨੇਤਰ ਹਨ।
ਸ਼ੋਰ ਸਕੋ ਚਪਿਖੈ ਮਤ ਹਾਰੀ,
ਤੇ ਕਹਿੰਦੇ ਗਰੀਬ ਨਵਾਜ ਪਾਤਸ਼ਾਹ ਜਿਹਦੇ ਵੱਲ ਵੀ ਕਿਰਪਾ ਕਟਾਖਿਆ ਅਵਲੋਕਨ ਕਰਦੇ ਹਨ ਤੇ ਉਹਨਾਂ ਦੀਆਂ ਸੋਚਾਂ ਦਾ ਵਿਮੋਚਨ ਕਰ ਦਿੰਦੇ ਨੇ, ਭਾਵ ਉਹਨਾਂ ਦੀਆਂ ਸੋਚਾਂ ਮਨ ਦੀਆਂ ਚਿੰਤਾਵਾਂ ਨੂੰ ਦੂਰ ਕਰ ਦਿੰਦੇ ਹਨ।
ਭੁਖਣ ਥਾਲ ਤਰੇ,
ਇੱਦਾਂ ਬਹੁਤ ਸਾਰੇ ਉਹਨਾਂ ਨੇ ਥਾਲ ਭਰ ਕੇ ਨਾ ਗਹਿਣਿਆਂ ਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮਕਸ਼ ਰੱਖੇ ਹਨ।
ਬਹਵਸਨ ਕੋ ਧਾਰ ਕੀਨਸ ਤਿਆਰੀ,
ਤੇ ਹੋਰ ਵੀ ਬਹੁਤ ਸਾਰੇ ਜਿਹੜੇ ਬਰਤਨ ਨੇ ਲਿਆਂਦੇ ਗਏ ਨੇ ਤੇ ਇੱਦਾਂ ਤਿਆਰੀ ਕੀਤੀ ਹੈ।
ਭਾਟਨ ਦਾਜ ਪੁੰਜ ਗਿਨਿਓ,
ਤੇ ਹੋਰ ਕਹਿੰਦੇ ਭਾਂਡੇ ਵੀ ਲਿਆਂਦੇ, ਕਿਉਂਕਿ ਦਾਜ ਵਿੱਚ ਜਿੱਥੇ ਗਹਿਣੇ ਦਿੱਤੇ ਜਾਂਦੇ ਸੀ, ਕੱਪੜੇ ਦਿੱਤੇ ਜਾਂਦੇ ਸਨ, ਘੋੜੇ ਵੀ ਦਿੱਤੇ ਹਨ ਸ਼ਿੰਗਾਰ ਕੇ, ਉੱਥੇ ਬਰਤਨ ਵੀ ਦਿੱਤੇ ਜਾਂਦੇ ਨੇ। ਤੇ ਉਹ ਜਿਹੜੇ ਬਰਤਨ ਭਾਂਡੇ ਜੋ ਕੁਝ ਵੀ ਦਿੱਤਾ ਜਾਂਦਾ ਸੀ ਨਾ, ਜਿਹੜੇ ਭੱਟ ਹੁੰਦੇ ਸੀ ਜਾਂ ਮਰਾਸੀ ਉਸ ਸਮੇਂ ਦੇ ਜਿਹੜੇ ਆਖੇ ਜਾਂਦੇ ਸੀ, ਉਸ ਸਮੇਂ ਦੇ ਕੁੱਲ ਦੇ ਹੀ ਸਮਝ ਲਓ, ਉਹਨਾਂ ਨੇ ਫਿਰ ਕੱਲੀ ਕੱਲੀ ਚੀਜ਼ ਉਹ ਗਿਣ ਕੇ ਦੱਸਦੇ ਸਨ ਵੀ 11 ਥਾਲ, 5 ਕੌਲੀਆਂ, 4 ਚਮਚੇ, ਜੋ ਕੁਝ ਵੀ ਕੱਲੀ ਕੱਲੀ ਚੀਜ਼ ਉਹ ਗਿਣ ਗਿਣ ਕੇ ਅੱਜ ਦਿੱਤਾ ਗਿਆ। ਤੇ ਬਹੁਤ ਪੁਰਾਣੀਆਂ ਇਹ ਗੱਲਾਂ ਨਹੀਂ ਹੈ, ਥੋੜੇ ਸਮੇਂ ਪਹਿਲਾਂ ਹੀ ਇਹ ਚੀਜ਼ਾਂ ਜਿਹੜੀਆਂ ਗੁਰਮੁਖ ਪਿਆਰੇ ਹੁੰਦੀਆਂ ਸਨ। ਕਈ ਚੀਜ਼ਾਂ ਜਿਨ੍ਹਾਂ ਨੂੰ ਖਾਨ ਸਾਹਿਬ ਵੀ ਕਿਹਾ ਜਾਂਦਾ, ਜਿਵੇਂ ਰਾਗੀ ਗਰੀਬ ਨਵਾਜ ਗੁਰੂ ਰਾਮ ਸਿੰਘ ਪਾਤਸ਼ਾਹ ਜੀ ਦੇ ਸਮੇਂ ਸਤਿਗੁਰਾਂ ਨੇ ਦਿੱਤੂ, ਰਾਗੀ ਨੂੰ ਆਪ ਅੰਮ੍ਰਿਤਸਰ ਸਾਹਿਬ ਭੇਜਿਆ ਤੇ ਉੱਥੇ ਭੇਜ ਕੇ ਤੇ ਹੋਰ ਵੀ ਵਧੀਆ ਜਿਹੜੇ ਉੱਥੇ ਰਾਗੀ ਵੱਡੇ ਵੱਡੇ ਗੰਧਰਵ ਰਹਿੰਦੇ ਸਨ, ਉਹਨਾਂ ਦੇ ਕੋਲੋਂ ਸਿਖਾਇਆ ਰਾਗ ਗੁਰੂ ਰਾਮ ਸਿੰਘ ਜੀ ਨੇ, ਤੇ ਫਿਰ ਉਹਨੂੰ ਗੁਰੂ ਰਾਮ ਸਿੰਘ ਜੀ ਆਪਣੇ ਨਾਲ ਰੱਖਿਆ। ਜਿਵੇਂ ਬਾਬਾ ਮਰਦਾਨਾ ਜੀ ਵੀ ਮਰਾਸੀ ਕੁਲ ਵਿੱਚੋਂ ਸਨ ਤੇ ਇਹੀ ਗਾਉਂਦੇ ਸਨ, ਰਾਗ ਵੀ ਕਰਦੇ ਸਨ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੇਂ ਤੱਕ, ਉਹ ਤੋਂ ਬਾਅਦ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ, ਗੁਰੂ ਹਰੀ ਸਿੰਘ ਮਹਾਰਾਜ ਜੀ ਦੇ ਸਮੇਂ ਤੱਕ, ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਤੱਕ ਇਹੀ ਜਿਹੜੇ ਰਾਗ ਕਰਦੇ ਰਹੇ। ਤੇ ਬਾਅਦ ਵਿੱਚੋਂ ਇਹ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ। ਬਹੁਤੇ ਰਾਗੀ ਨਹੀਂ ਸੀ ਹੁੰਦੇ, ਕਿਰਪਾ ਕੀਤੀ, ਬਖਸ਼ਿਸ਼ ਕੀਤੀ ਵੀ ਇਸ ਅੰਮ੍ਰਿਤ ਦੀ, ਇਹ ਜਿਹੜੇ ਹੀਰੇ ਮੋਤੀਆਂ ਵਰਗੀ ਇੱਕ ਅਨਮੋਲਕ ਵਸਤੂ ਸੀ, ਸਤਿਗੁਰਾਂ ਨੇ ਭੰਡਾਰੇ ਹੀ ਖੋਲ ਦਿੱਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ। ਤੇ ਪਹਿਲਾਂ ਕਦੇ ਮਾਲਵੇ ਵਿੱਚੋਂ ਰਾਗੀ ਬੁਲਾਏ ਜਾਂਦੇ, ਕੁਝ ਜੋੜੀਆਂ ਸਪੈਸ਼ਲ ਤੌਰ ਤੇ, ਵੱਖਰੇ ਤੌਰ ਤੇ ਇਹਨਾਂ ਨੂੰ ਉਚੇਚੇ ਤੌਰ ਤੇ ਹੀ ਜਿਹੜਾ ਸੀ ਉਹ ਸੱਦਿਆ ਜਾਂਦਾ ਸੀ। ਸੋ ਗੁਰਮੁਖ ਪਿਆਰਿਓ, ਏਦਾਂ ਹੀ ਡਿਊਟੀਆਂ ਸਨ ਜਿਹੜੇ ਰਾਜਿਆਂ ਦੇ ਦਰਬਾਰ ਵਿੱਚ ਵੀ, ਜਿਨ੍ਹਾਂ ਨੂੰ ਭਾਟ ਕਿਹਾ ਜਾਂਦਾ, ਤੇ ਇਹ ਉਹਨਾਂ ਦੀ ਕੁੱਲ ਦੇ ਨਾਮ ਹੀ ਸਾਰੇ ਜਾਣਦੇ ਸਨ, ਗਾਉਂਦੇ ਸਨ। ਤੇ ਇਹ ਵੀ ਡਿਊਟੀ ਉਹਨਾਂ ਦੀ ਸੀ ਵੀ ਜਿਹੜਾ ਦਾਜ ਦਿੱਤਾ ਗਿਆ ਜੋ ਕੁਝ ਵੀ ਹੈ, ਉਹ ਵੀ ਕੱਲੀ ਕੱਲੀ ਚੀਜ਼ ਗਿਣ ਕੇ, ਚੁੱਕ ਚੁੱਕ ਕੇ ਵਿਖਾ ਕੇ, ਤੇ ਸਾਰਿਆਂ ਨੂੰ ਏਦਾਂ ਫਿਰ ਉਹ ਦੱਸਦੇ ਹਨ ਜੀ,
ਅੰਬਰ ਹੈ ਬਹੁ ਮੋਲਨ ਕੇ,
ਬੜਾ ਜਿਆਦਾ ਧਨ ਹੈ, ਅੰਬਰ ਮੈਨੇ ਜਿਹੜੇ ਕੱਪੜੇ ਬਸਤਰ ਨੇ, ਜਿਹੜੇ ਬਹੁ ਮੁੱਲੇ ਬਸਤਰ ਹਨ।
ਆਣ ਬੈਠਾਈ ਤਬੈ ਦੁਲਹੀ,
ਤੇ ਦੁਲਹੀ ਤੋਂ ਭਾਵ ਦੁਲਹਨ, ਮਾਤਾ ਜੀ ਨੂੰ ਵੀ ਜਿਹੜੇ ਸਿੱਖ ਜਗਤ ਦੇ ਮਾਤਾ ਜੀ ਸਤਿਕਾਰ ਨਾਲ ਅਸੀਂ ਆਖਦੇ, ਉਹਨਾਂ ਨੂੰ ਵੀ ਜਿਹੜੇ ਹੁਣ ਪਹਿਲਾ ਵਿਆਹ ਸਤਿਗੁਰਾਂ ਦਾ ਹੋਇਆ, ਤਿੰਨ ਵਿਆਹ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਹੋਏ ਹਨ, ਤੇ ਹੁਣ ਦੁਲਹਨ ਵੀ ਲਾਗੇ ਆ ਕੇ ਬਿਠਾ ਦਿੱਤੀ ਹੈ।
ਬਹੁ ਰੰਗ ਸੁਹਾਇਨ ਚੋਲਣ ਕੇ,
ਤੇ ਬੜੇ ਬੜੇ ਸੁੰਦਰ ਕਹਿੰਦੇ ਚੋਲਿਆਂ ਦੇ ਰੰਗ ਜਿਹੜੇ ਉਹ ਸੋਭਾ ਪਾਉਂਦੇ ਹਨ।
ਅੰਜਲ ਕੋ ਭਾਰ ਸ਼ੋਰਤ ਭਾ,
ਤੇ ਜਿਹੜਾ ਹੁਣ ਪਿਤਾ ਵਾ ਨਾ, ਲੜਕੀ ਦਾ ਪਿਤਾ, ਉਹਨੇ ਅੰਜਲੀ ਏਦਾਂ ਪਾਣੀ ਲਿਆ ਹੱਥ ਦੇ ਵਿੱਚ, ਜਿਹੜੀ ਮਰਜ਼ਾਦਾ ਸੀ ਉਸ ਸਮੇਂ ਸੰਕਲਪ ਲਿਆ, ਤੇ ਪਾਣੀ ਏਦਾਂ ਹੱਥ ਵਿੱਚ ਲੈ ਕੇ, ਤੇ ਜਿਵੇਂ ਬ੍ਰਾਹਮਣ ਨੇ ਆਖਿਆ ਜੋ ਕੁਝ ਉਹਨੇ ਅੱਗੇ ਅੱਗੇ ਬੋਲਿਆ, ਲੜਕੀ ਦੇ ਪਿਤਾ ਨੇ ਉਹਦੇ ਪਿੱਛੇ ਬੋਲ ਕੇ, ਤੇ ਉਹ ਪਾਣੀ ਜਿਹੜਾ ਸੀ ਹੱਥ ਵਿੱਚੋਂ ਛੱਡ ਦਿੱਤਾ ਹੈ।
ਅਨੁਸਾਰ ਪਾਇਓ ਦਿਜ ਬੋਲਣ ਕੇ,
ਜਿੱਦਾਂ ਦਿਜ ਬ੍ਰਾਹਮਣ ਨੇ ਬੋਲਿਆ ਉਹਦੇ ਅਨੁਸਾਰ ਹੀ ਬੋਲਿਆ, ਉਹ ਪ੍ਰਤਿਗਿਆ ਲਈ ਗਈ, ਜਿਵੇਂ ਕੋਈ ਚੀਜ਼ ਦਾਨ ਨਹੀਂ ਕੀਤੀ ਜਾਂਦੀ, ਜਿਹਨੂੰ ਕਹਿੰਦੇ ਸੀ ਵੀ ਹੁਣ ਕੰਨਿਆਂ ਦਾ ਦਾਨ ਕਰ ਦਿੱਤਾ ਗਿਆ, ਤੇ ਉਹ ਪਾਣੀ ਲੈ ਕੇ ਹੱਥ ਵਿੱਚ ਇੱਕ ਸੰਕਲਪ ਲਿਆ ਜਾਂਦਾ ਸੀ। ਜਦੋਂ ਹੋਰ ਵੀ ਕਿਸੇ ਨੂੰ ਦਾਨ ਪੁੰਨ ਰਾਜੇ ਮਹਾਰਾਜੇ ਕਰਦੇ ਸਨ, ਉਹ ਵੀ ਏਦਾਂ ਹੱਥ ਵਿੱਚ ਚੁੱਲੀ ਲੈ ਕੇ, ਪਾਣੀ ਦੀ ਅੰਜਲੀ ਵਿੱਚ ਲੈ ਕੇ, ਤੇ ਤਰਪਣ ਕਰਕੇ ਇੱਕ ਸੰਕਲਪ ਲੈ ਕੇ ਵੀ ਮੈਂ ਆਹ ਚੀਜ਼ ਜਿਹੜੀ ਆ ਜਲ ਦੇਵਤੇ ਨੂੰ ਸਾਕਸ਼ੀ ਮੰਨ ਕੇ ਤੁਹਾਨੂੰ ਦਾਨ ਦੇਣਾ। ਹੁਣ ਅਗਨੀ ਦੇ ਦੁਆਲੇ ਵੀ ਫੇਰੇ ਲੈ ਜਾਂਦੇ ਨੇ ਤੇ ਅਗਨੀ ਦੇਵਤੇ ਨੂੰ ਪਵਿੱਤਰ ਮੰਨਿਆ ਜਾਂਦਾ ਤੇ ਇਹਦਾ ਭਾਵ ਹੈ ਵੀ ਮੈਂ ਅਗਨੀ ਦੇਵਤੇ ਨੂੰ ਸਾਕਸ਼ੀ ਮੰਨ ਕੇ ਪ੍ਰਤਿਗਿਆ ਲੈਣਾ ਇਸ ਗੱਲ ਦੀ ਵੀ ਮੈਂ ਇਸ ਰਿਸ਼ਤੇ ਨੂੰ ਇਸ ਬੰਧਨ ਨੂੰ ਤਾ ਜ਼ਿੰਦਗੀ ਤੱਕ ਨਿਭਾਵਾਂਗਾ ਤੇ ਇਮਾਨਦਾਰ ਰਵਾਂਗਾ। ਇਹ ਇੱਕ ਸੰਕਲਪ ਲਿਆ ਜਾਂਦਾ ਕਿਉਂਕਿ ਅਗਨੀ ਦਾ ਵੀ ਹੋਰ ਵੀ ਇੱਕ ਵੱਖਰਾ ਵਿਸ਼ਾ ਵਾ, ਜੰਮਣ ਤੋਂ ਲੈ ਕੇ ਮਰਨ ਤੱਕ ਕਿਵੇਂ ਮਨੁੱਖ ਦੇ ਹਰ ਕਾਰਜ ਤੱਕ। ਗੁਰਮੁਖ ਪਿਆਰਿਓ, ਅਗਨੀ ਤੋਂ ਬਿਨਾਂ ਵੀ ਜਿਹੜਾ ਜੀਵਨ ਮਨੁੱਖ ਦਾ ਅਧੂਰਾ ਹੀ ਆ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਕਿ ਕਹੂੰ ਗ੍ਰਹਿ ਕੀ ਅਗਨ ਸੋ ਪਾਕ ਸਾਕ ਸਿੰਧ ਕਰੈ। ਰੋਟੀ ਪਾਣੀ ਅੱਗ ਤੇ ਬਣਦਾ, ਪ੍ਰਸ਼ਾਦਾ ਪਾਣੀ ਅਗਨੀ ਤੇ ਤਿਆਰ ਹੁੰਦਾ, ਮਨੁੱਖ ਦੇ ਜੀਵਨ ਦਾ ਆਧਾਰ ਵੀ ਹੈ। ਤੇ ਇਸੇ ਕਰਕੇ ਦੇਵਤਾ, ਅਗਨੀ ਨੂੰ ਦੇਵਤਾ ਆਖਿਆ ਜਾਂਦਾ। ਦੇਵਤਾ ਸ਼ਬਦ ਦਾ ਅਰਥ ਹੈ ਦੇਣ ਵਾਲਾ, ਜਿਹੜਾ ਕੋਈ ਚੀਜ਼ ਕਿਸੇ ਨੂੰ ਦਿੰਦਾ। ਹੁਣ ਸੂਰਜ ਦੇਵਤਾ ਰੋਸ਼ਨੀ ਦਿੰਦਾ ਸੀ, ਜਲ ਦੇਵਤਾ ਜਲ ਨੇ ਜੀਵਨ ਦਿੱਤਾ, ਅਗਨੀ ਦੇਵਤਾ ਅਗਨੀ ਦੁਆਰਾ ਵੀ ਜਿਹੜਾ ਪ੍ਰਕਾਸ਼ ਵੀ ਹੈ, ਤੇਜ ਵੀ ਹੈ ਤੇ ਜੀਵਨ ਦਾ ਆਧਾਰ ਵੀ ਉਹਦੇ ਤੇ ਹੀ ਹੈ। ਇਸ ਕਰਕੇ ਉਹਨੂੰ ਦੇਵਤਾ ਤੇ ਪਵਿੱਤਰ ਮੰਨ ਕੇ ਸੰਕਲਪ ਲਿਆ ਜਾਂਦਾ ਸੀ। ਤਾਂ ਹੀ ਅਗਨੀ ਬਾਲ ਕੇ ਹਮਨ ਕੁੰਡ ਵਿੱਚ ਤੇ ਉਹਦੇ ਲਾਵਾਂ ਫੇਰੇ ਲੈ ਜਾਂਦੇ ਸਨ। ਉਹ ਪਵਿੱਤਰ ਹਮਨ ਕੁੰਡ ਦੀ ਅਗਨੀ, ਅੱਗ ਅੱਗ ਵਿੱਚ ਵੀ ਫਰਕ ਹੁੰਦਾ। ਇੱਕ ਤੇ ਹੁਣ ਹਮਨ ਕੁੰਡ ਦੀ ਅੱਗ ਆ, ਉਹ ਪਵਿੱਤਰ ਅਗਨੀ ਆ। ਇੱਕ ਹੁਣ ਸ਼ਮਸ਼ਾਨ ਘਾਟ ਵਿੱਚ ਅੱਗ ਬਲਦੀ ਪਈ ਹੈ। ਹੁਣ ਹਮਨ ਕੁੰਡ ਦੀ ਅੱਗ ਵਿੱਚ ਤੇ ਸ਼ਮਸ਼ਾਨ ਘਾਟ ਦੀ ਅੱਗ ਵਿੱਚ ਬੜਾ ਜ਼ਿਆਦਾ ਅੰਤਰ ਆ। ਖੈਰ, ਇੱਕ ਵੱਖਰਾ ਵਿਸ਼ਾ ਹੈ। ਪਾਣੀ ਲੈ ਕੇ ਲੜਕੀ ਦੇ ਪਿਤਾ ਨੇ ਜਿੱਦਾਂ ਜਿੱਦਾਂ ਗੁਰਮੁਖ ਪਿਆਰਿਓ ਆਖਿਆ, ਉਹ ਜਲ ਜਿਹੜਾ ਸੀ ਉਹਨਾਂ ਨੇ ਚੁਲੀ ਲੈ ਕੇ, ਅੰਜਲੀ ਲੈ ਕੇ ਤੇ ਸੰਕਲਪ ਲੈ ਲਿਆ ਹੈ।
ਜੀਤੋ ਪਿਤਾ ਜੁੱਤ ਭਾਗ ਬੇਲੰਦ।
ਭਾਈ ਜੀ ਕਹਿੰਦੇ ਨੇ ਦੇਖੋ ਜੀਤੋ, ਮਾਤਾ ਜੀਤੋ, ਕਿਉਂਕਿ ਉਹਨਾਂ ਤੇ ਜੀਤੋ ਜੀ ਸ਼ਬਦ ਵਰਤਿਆ ਤੇ ਅਸੀਂ ਸਤਿਕਾਰ ਨਾਲ ਮਾਤਾ ਜੀਤੋ ਜੀ ਆਖਦੇ ਆ। ਕਹਿੰਦੇ ਉਹਨਾਂ ਦੇ ਭਾਗ ਵੱਡੇ ਨੇ, ਉਹਦੇ ਪਿਤਾ ਦੇ ਵੀ ਭਾਗ ਜਿਹੜੇ ਬੜੇ ਉਜਵਲ ਹਨ, ਸ਼੍ਰੇਸ਼ਟ ਹਨ।
ਮਨਿੰਦ ਕਹਾਂ ਕੇ ਤੋਲਨ ਕੇ।
ਭਾਈ ਜੀ ਕਹਿੰਦੇ ਹੁਣ ਮੈਂ ਕਿਹਦੇ ਮਨਿੰਦ ਆਖਾਂ, ਕਿਹਦੇ ਸਮਾਨ ਆਖਾਂ, ਕਿਹੜਾ ਪ੍ਰਮਾਣ ਦਵਾਂ, ਕਿਹਦੇ ਨਾਲ ਤੁਲਨਾ ਦਵਾਂ। ਐਡੇ ਵੱਡੇ ਇਹਨਾਂ ਦੇ ਭਾਗ ਕਿ ਕਲਗੀਧਰ ਪਾਤਸ਼ਾਹ ਦੇ ਨਾਲ ਸੰਬੰਧ ਬਣਿਆ, ਐਡੇ ਇਹਨਾਂ ਦੇ ਉਜਵਲ ਭਾਗ ਕੇ ਗੁਰੂ ਘਰ ਦੀ ਸੇਵਾ ਕਰਨ ਦਾ ਜਾਂ ਗੁਰੂ ਘਰ ਦੇ ਨਾਲ ਨਾਤਾ ਜਿਹੜਾ ਜੁੜ ਗਿਆ ਹੈ। ਹੋਰ ਵੀ ਜਿਹੜੀਆਂ ਕੁਲ ਦੀਆਂ ਰੀਤਾਂ ਸੀ ਗੁਰਮੁਖ ਪਿਆਰੇ, ਉਹ ਭਲੀ ਪ੍ਰਕਾਰ ਹਰ ਤਰੀਕੇ ਦੇ ਨਾਲ ਉਹ ਕੀਤੀਆਂ ਗਈਆਂ ਹਨ।
ਵੇਦ ਸ੍ਰੀ ਗੁਰ ਫਿਰ ਉਠੇ ਤਤ ਕਲਾ।
ਏਦਾਂ ਗਰੀਬ ਨਵਾਜ ਪਾਤਸ਼ਾਹ ਜੀ ਫਿਰ ਸਾਰੀਆਂ ਜਦੋਂ ਰੀਤਾਂ ਸਮਾਪਤ ਹੋ ਗਈਆਂ ਜੋ ਉਸ ਸਮੇਂ ਦੇ ਰਿਵਾਜ ਸੀ ਤੇ ਗਰੀਬ ਨਵਾਜ ਉੱਠ ਪਏ ਹਨ।
ਹੋਤ ਵਿਦਾ ਘਰ ਸਾਸੁਰ ਤੇ,
ਏਦਾਂ ਆਪਣੇ ਸਹੁਰਿਆਂ ਦੇ ਘਰੋਂ ਵਿਦਾ ਹੋਣ ਲੱਗੇ ਹਨ।
ਕਸੇ ਅਵਿਲੋਕਤ ਲੋਕ ਬਿਸਾਲਾ।
ਜਦੋਂ ਹੁਣ ਗਰੀਬ ਨਵਾਜ ਜੀ ਉੱਥੋਂ ਨਿਕਲੇ ਨੇ, ਵਿਦਾ ਹੋਏ ਨੇ, ਬਹੁਤ ਸਾਰੇ ਲੋਕ ਦਰਸ਼ਨ ਕਰਦੇ ਹਨ।
ਵਾਦਤ ਬ੍ਰਿੰਦ ਬਜਾਇਆ ਗਵਾਨ,
ਸਤਿਗੁਰਾਂ ਦੇ ਅੱਗੇ ਬੜੇ ਕਈ ਤਰ੍ਹਾਂ ਦੇ ਜਿਹੜੇ ਵਾਜੇ ਆ ਉਹ ਵੱਜਦੇ ਹਨ।
ਸੁਡੇਰੇ ਮੈਂ ਆਏ ਕੇ ਤਿਆਰ ਕਿਰਪਾਲਾ।
ਹੁਣ ਘਰ ਵੱਖਰਾ ਸੀ ਤੇ ਜਿਹੜਾ ਡੇਰਾ ਲਵਾਇਆ ਜਾਂਦਾ ਸੀ ਨਾ ਬਰਾਤਾਂ ਦਾ, ਜਾਂ ਪਿੰਡੋਂ ਬਾਹਰ ਜਾਂ ਬਹੁਤ ਬਰਾਤਾਂ ਜਾਂਦੀਆਂ ਸੀ, ਨਾਲ ਸਾਧਨ ਵੀ, ਘੋੜੇ ਵੀ, ਊਠ ਵੀ, ਰਥਾਂ ਵੀ, ਵੱਖਰਾ ਡੇਰਾ ਇੱਕ ਖੁੱਲੀ ਜਗ੍ਹਾ ਤੇ ਲਵਾਏ ਜਾਂਦੇ ਸੀ। ਸਤਿਗੁਰ ਹੁਣ ਉੱਥੋਂ ਵਿਦਾ ਹੋ ਕੇ ਘਰੋਂ ਤੇ ਜਿੱਥੇ ਗਰੀਬ ਨਵਾਜ ਜੀ ਦਾ ਡੇਰਾ ਲੱਗਾ ਹੈ ਉਸ ਜਗ੍ਹਾ ਆਏ ਹਨ।
ਆਯੋ ਦਯੰਗ ਸਜਾਵਤ ਭੇ।
ਸਤਿਗੁਰਾਂ ਨੇ ਹੁਣ ਤਿਆਰੀ ਕੀਤੀ ਅਨੰਦਪੁਰ ਨੂੰ ਜਾਣ ਦੀ ਤੇ ਆਪਣੇ ਸਰੀਰ ਦੇ ਉੱਤੇ ਸ਼ਸਤਰ ਸਜਾਉਂਦੇ ਹਨ।
ਮਨ ਭਾਵਤ ਜੇਕਰ ਵਾਰ ਕਰਾਲਾ।
ਬੜੀ ਮਨ ਭਾਉਂਦੀ ਸਤਿਗੁਰਾਂ ਨੂੰ ਜੋ ਬਹੁਤ ਪਿਆਰੀ ਹੈ ਉਹ ਤਲਵਾਰ ਸਤਿਗੁਰਾਂ ਲਈ ਹੈ।
ਸੰਗ ਖਤੰਗਨ ਪੂਰ ਨਿਖੰਗ।
ਸਤਿਗੁਰਾਂ ਨੇ ਇੱਕ ਭੱਥਾ ਜਿਹੜਾ ਹੈ ਨਾ ਤੀਰਾਂ ਦਾ, ਤਿੱਖੇ ਤੀਰਾਂ ਦਾ, ਉਹ ਭਰਿਆ ਹੈ।
ਅੰਗ ਸਜਾਏ ਚੜ੍ਹੇ ਤਬ ਘੋਰੇ।
ਉਹ ਜਿਹੜਾ ਭੱਥਾ ਵਾ ਉਹ ਵੀ ਸਤਿਗੁਰਾਂ ਨੇ ਆਪਣੀ ਕਮਰ ਦੇ ਨਾਲ ਬੰਨ ਲਿਆ ਹੈ।
ਹੱਥ ਸਰਾਸਨ ਸ਼ੋਭਤ ਹੈ।
ਸਰ ਮਹਿਣੇ ਤੀਰ ਆਸਨ ਮਹਿਣੇ, ਜਿਹੜਾ ਤੀਰ ਦਾ ਆਸਨ ਭਾਵ ਤੀਰ ਕਮਾਨ। ਗਰੀਬ ਨਵਾਜ ਜੀ ਨੇ ਆਪਣੇ ਹੱਥ ਵਿੱਚ ਤੀਰ ਕਮਾਨ ਪਕੜਿਆ, ਉਹ ਹੱਥ ਵਿੱਚ ਸੋਭਦਾ ਹੈ।
ਪਰ ਜੇਵਰ ਦੋਤ ਦੀ ਬਚਾਉਂ ਓਰੇ।
ਗਰੀਬ ਨਵਾਜ ਪਾਤਸ਼ਾਹ ਦੇ ਵੀ ਜਿਹੜੇ ਜੇਵਰ ਪਾਏ ਉਹ ਸੋਭਾ ਪਾਉਂਦੇ ਹਨ।
ਵੈਸ ਖੀਆਂ ਪਰਵਾਰਤ ਪੁੰਜ।
ਇੱਦਾਂ ਗੁਰਮੁਖ ਪਿਆਰਿਓ ਜਿਹੜੇ ਫਿਰ ਉਹ ਗੁਰੂ ਕਾ ਲਾਹੌਰ ਪਿੰਡ ਬਣਿਆ ਤੇ ਉਥੋਂ ਜਿਹੜੇ ਸਹੁਰਿਆਂ ਦਾ ਪਰਿਵਾਰ ਆ ਤੇ ਮਾਤਾ ਜੀਤਾ ਜੀਤੋ ਜੀ ਨੂੰ ਹੁਣ ਵਿਦਾ ਕਰਨਾ ਤੇ ਸਾਰੀਆਂ ਸਖੀਆਂ ਸਹੇਲੀਆਂ ਉਹਦੇ ਪਰਿਵਾਰ ਵਾਲੇ ਸਭ ਹੁਣ ਲਾਗੇ ਆਏ ਹਨ ਡੋਲੇ ਦੇ
ਮੇਲੇ ਦੁਲਹੀ ਸੋ ਚੜਾਏ ਕਾ ਡੋਰੇ
ਤੇ ਸਾਰੇ ਦੁਲਹਨ ਨੂੰ ਮਿਲ ਕੇ ਤੇ ਉਹਨਾਂ ਡੋਲੇ ਵਿਚ ਪਾ ਕੇ ਵਿਦਾ ਕੀਤਾ ਹੈ
ਬ੍ਰਿੰਦ ਮਸੰਦ ਬੇਲੰਦ ਲਿਓ ਰੇਤਾ
ਤੇ ਗੁਰਮੁਖ ਪਿਆਰੇ ਏਦਾਂ ਹੀ ਜਿਹੜੇ ਬਹੁਤ ਸਾਰੇ ਮਸੰਦ ਸਨ ਗੁਰੂ ਘਰ ਦੇ ਉਹਨਾਂ ਨੇ ਬਿੱਤ ਮੈਨੇ ਧਨ ਪੈਸੇ ਜਿਹੜੇ ਨੇ ਥੈਲੀਆਂ ਵਿਚ ਭਰੇ ਹਨ
ਮੇਘ ਮਨਿੰਦ ਉਠੇ ਘਰ ਜੋਰੇ
ਏਦਾਂ ਕਹਿੰਦੇ ਉਹਨਾਂ ਨੇ ਪੈਸੇ ਜਿਹੜੇ ਪੈਸਿਆਂ ਦੀ ਛੋਟ ਕੀਤੀ ਵਰਖਾ ਕੀਤੀ ਸੁੱਟੇ ਨੇ ਜਿਵੇਂ ਮੰਨ ਲੋ ਕਿ ਬੱਦਲ ਹੀ ਜਿਹੜਾ ਪਾਣੀ ਮੀਂਹ ਬਰਸਾਉਂਦਾ ਹੋਵੇ
ਆਵਤ ਉਪਰ ਕੋ ਬਰਖਾਵਤ
ਏਦਾਂ ਹੁਣ ਤੁਰੇ ਆਉਂਦੇ ਨੇ ਤੇ ਉੱਪਰ ਦੀ ਧਨ ਦੀ ਵਰਖਾ ਕਰਦੇ ਹਨ
ਅੱਗੇ ਕਰਿਓ ਸਭ ਹੁਣ ਤੇ ਡੋਰਾ
ਏਦਾਂ ਸਭ ਤੋਂ ਅੱਗੇ ਉਹ ਜਿਹੜਾ ਡੋਲਾ ਸੀ ਉਸ ਨੂੰ ਕੀਤਾ ਹੈ
ਪੰਥ ਭਰੇ ਪੁਰ ਆਨੰਦ ਕੇ
ਅਨੰਦਪੁਰ ਦੇ ਗੁਰਮੁਖ ਪਿਆਰੇ ਉਹ ਪੰਥ ਨੂੰ ਰਸਤੇ ਨੂੰ ਤੁਰ ਪਏ ਹਨ
ਅੱਗੇ ਬੇਲੋਚਨ ਹੋਤੇ ਤਯੋਰਾ
ਇੱਧਰ ਵੀ ਹੁਣ ਅੱਗੋਂ ਵੀ ਅਨੰਦਪੁਰ ਤੋਂ ਉਡੀਕ ਹੋ ਰਹੀ ਹੈ ਵੀ ਹੁਣ ਜਿਹੜੀ ਬਰਾਤ ਗਈ ਹੈ ਕਲਗੀਧਰ ਪਾਤਸ਼ਾਹ ਜੀ ਆਉਣਗੇ
ਸੰਗ ਬਰਾਤ ਪ੍ਰਿਆਤ ਸੁਮਾਰਗ
ਹੋਰ ਗੁਰਮੁਖ ਪਿਆਰੇ ਉਹ ਸਾਰੀ ਬਰਾਤ ਨਾਲ ਹੈ ਡੋਲਾ ਨਾਲ ਹੈ ਸਾਰੇ ਸੱਜਣ ਮਿੱਤਰ ਨਾਲ ਨੇ ਸੰਗਤ ਨਾਲ ਹੈ ਕਲਗੀਧਰ ਜੀ ਹਨ
ਵਿਚ ਮੀ ਮਨ ਆਨੰਦ ਥੋਰਾ
ਏਦਾਂ ਸਾਰਿਆਂ ਦੇ ਮਨ ਵਿਚ ਬੜਾ ਆਨੰਦ ਹੈ ਉਤਸ਼ਾਹ ਹੈ ਜੀ
ਜਿਉਂ ਤਨ ਡਰਤ ਜਾਤ ਪਏ
ਏਦਾਂ ਕਹਿੰਦੇ ਫਿਰ ਉਹ ਧਨ ਦੀ ਵਰਖਾ ਕਰਦੇ ਜਾਂਦੇ ਹਨ
ਜੇ ਮੈਂ ਆਵਤ ਵੀ ਬਰਖਾਏ ਬੇਸਲਾ
ਜਿੱਦਾਂ ਆਉਂਦੀ ਵਾਰ ਧਨ ਵਰਖਾਉਂਦੇ ਆਏ ਸਨ ਵਰਖਾ ਕਰਦੇ ਆਏ ਸਨ ਏਦਾਂ ਹੁਣ ਜਾਂਦੀ ਵਾਰ ਵੀ ਜਾ ਰਹੇ ਹਨ
ਜਾਚਕ ਦਾਰਦ ਦੂਰ ਕਰਿਓ ਜੇ
ਗੁਰਮੁਖ ਪਿਆਰੇ ਉਹ ਬੜੇ ਬੜੇ ਜਿਹੜੇ ਜਾਚਕ ਮੈਨੇ ਮੰਗਣ ਵਾਲੇ ਆਏ ਨਾ ਜੋ ਵੀ ਉਹਨਾਂ ਨੇ ਮੰਗ ਕੀਤੀ ਵੀ ਖੁਸ਼ੀ ਦਾ ਸਮਾਂ ਤੇ ਉਹਨਾਂ ਦਾ ਜਿਹੜਾ ਦਰਦ ਉਹਨਾਂ ਦੀ ਜਿਹੜੀ ਗਰੀਬੀ ਸੀ ਜੋ ਵੀ ਉਹਨਾਂ ਮੰਗ ਕੀਤੀ ਉਹ ਦੇ ਦਿੱਤਾ ਸਮਝ ਲੋ ਉਹਨਾਂ ਦੀ ਸਦਾ ਵਾਸਤੇ ਹੀ ਗਰੀਬੀ ਦੂਰ ਹੋ ਗਈ ਹੈ
ਤੇ
ਗੁਰਮੁਖ ਪਿਆਰਿਓ ਜਿਹੜੇ ਉਸ ਸਮੇਂ ਆ ਗਏ ਇਸ ਮੌਕੇ ਤੇ ਜਿਹੜੇ ਆ ਗਏ ਹਨ
ਬ੍ਰਿੰਦ ਆਨੰਦਪੁਰ ਮੈਂ ਆਨੰਦ
ਏਦਾਂ ਆਨੰਦਪੁਰ ਦੇ ਵਿਚ ਵੀ ਬਹੁਤ ਸਾਰਾ ਆਨੰਦ ਉਧਰ ਬਣਿਆ ਹੋਇਆ ਹੈ
ਪ੍ਰੀਤ ਪ੍ਰਤੀਖਤ ਬਲ
ਤੇ ਬਹੁਤ ਆਨੰਦ ਦੇ ਨਾਲ ਤੇ ਪ੍ਰਤੀਕਸ਼ਾ ਜਿਹੜੀ ਹੈ ਨਾ ਉਹ ਬਰਾਤ ਦੀ ਤੇ ਨਵੇਂ ਭਾਵ ਉਸ ਡੋਲੇ ਦੀ ਕੀਤੀ ਜਾ ਰਹੀ ਹੈ
ਮੰਦਰ ਮੇਘਨ ਤੇ ਉਮੜੀ
ਐਦਾਂ ਲੱਗਦਾ ਵੀ ਜਿਵੇਂ ਮੰਦਰ ਮਹਿਣੇ ਉਹ ਜਿਹੜੇ ਘਰ ਨੇ ਘਰਾਂ ਦੀਆਂ ਜਿਹੜੀਆਂ ਛੱਤਾਂ ਨੇ ਉਹ ਮੇਘਾਂ ਦੇ ਸਮਾਨ ਬੱਦਲਾਂ ਦੇ ਸਮਾਨ ਹੋਣ
ਰੂਪ ਪਾਈ ਚੱਲ ਚੱਲਾ
ਤੇ ਜਿਵੇਂ ਬੱਦਲਾਂ ਦੇ ਵਿਚੋਂ ਬਿਜਲੀ ਚਮਕਦੀ ਚਲਾਏ ਮਾਨ ਹੁੰਦੀ ਹੈ ਏਦਾਂ ਉਹ ਘਰਾਂ ਦੇ ਉੱਤੇ ਇਸਤਰੀਆਂ ਚੜ ਕੇ ਖਲੋਤੀਆਂ ਤੇ ਉਡੀਕਦੀਆਂ ਹਨ ਆਨੰਦਪੁਰ ਦੇ ਵਿਚ
ਸ੍ਰੀ ਗੁਜਰੀ ਨਿਜਨੰਦ ਨੋਖਾ ਜੋਤ
ਏਦਾਂ ਗੁਰਮੁਖ ਪਿਆਰੇ ਉਡੀਕ ਹੁੰਦੀ ਸੀ ਤੇ ਬੜੇ ਵਾਜੇ ਗਾਜੇ ਵੱਜਦਿਆਂ ਜਿਹੜੀ ਸ਼ਾਨੋ ਸ਼ੌਕਤ ਦੇ ਨਾਲ ਬਰਾਤ ਨੇ ਆਨੰਦਪੁਰ ਦੇ ਵਿਚ ਪ੍ਰਵੇਸ਼ ਕੀਤਾ ਸਾਰਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਜਿਹੜੇ ਮਸੰਦ ਸਨ ਉਹਨਾਂ ਨੇ ਧਨ ਦੀ ਵਰਖਾ ਕੀਤੀ ਬਹੁਤ ਆਨੰਦ ਦੇ ਨਾਲ ਸਾਰਿਆਂ ਨੇ ਇਸ ਪਿਆਰੇ ਦ੍ਰਿਸ਼ ਨੂੰ ਨਿਹਾਰਿਆ ਤੇ ਤੁਰਦਿਆਂ 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 ਜਦੋਂ ਆਪਣੇ ਘਰ ਦੇ ਕੋਲ ਪਹੁੰਚੇ ਮਾਤਾ ਗੁਜਰੀ ਜੀ ਵੀ ਅੱਗੇ ਹੀ ਖਲੋਤੇ ਸਨ ਦਰਵਾਜੇ ਦੇ ਵਿਚ ਉਡੀਕਦੇ ਪਏ ਸਨ ਤੇ ਮਾਤਾ ਗੁਜਰੀ ਜੀ ਨੇ
ਦੇਖਣ ਕੋ ਤਲਾਵਤ ਹੈ
ਤੇ ਜਿਨ੍ਹਾਂ ਦਾ ਮਨ ਵੀ ਦੇਖਣ ਦੇ ਵਾਸਤੇ ਬੜਾ ਉਤਾਵਲਾ ਹੋਇਆ ਹੈ
ਮੇਲ ਪਾਇਆ ਬਲਾਗਨ ਕੋ
ਏਦਾਂ ਬਹੁਤ ਸਾਰਾ ਇਸਤਰੀਆਂ ਦਾ ਔਰਤਾਂ ਦਾ ਜਿਹੜਾ ਮੇਲ ਹੈ ਇਕੱਤਰ ਹੋਇਆ ਹੈ
ਗਾਵਤ ਗੀਤਨ ਗਾਵਤ ਹੈ
ਏਦਾਂ ਉਹਨਾਂ ਦੇ ਮਨ ਵਿਚ ਬੜਾ ਉਤਸ਼ਾਹ ਤੇ ਖੁਸ਼ੀ ਦੇ ਗੀਤ ਗਾਉਂਦੇ ਹਨ
ਗੁਜਰੀ ਹਿਰਦੈ ਪ੍ਰਮੋਦ ਧਾਰ
ਮਾਤਾ ਗੁਜਰੀ ਜੀ ਮਨ ਵਿਚ ਏਦਾਂ ਆਨੰਦ ਧਾਰ ਕੇ
ਚਹੂ ਕੋਦ ਗਣ ਨਾਰ
ਗੁਰਮੁਖ ਪਿਆਰੇ ਉਹ ਚਾਰ ਚਫੇਰੇ ਹੋਰ ਵੀ ਬਹੁਤ ਸਾਰੀਆਂ ਇਸਤਰੀਆਂ ਹਨ
ਜਾਗ ਸਦਨ ਨਿਜ ਪਾਰ ਕੋ
ਤੇ ਸਾਰੀਆਂ ਆਪੋ ਆਪਣੇ ਘਰਾਂ ਨੂੰ ਛੱਡ ਕੇ ਜੋ ਆ ਗਈਆਂ ਹਨ
ਮਿਲੀ ਆਏ ਅਗਵਾਲ
ਤੇ ਅਗਲ ਵਾਂਡੀ ਹੋ ਕੇ ਏਦਾਂ ਉਹ ਮਿਲਦੀਆਂ ਹਨ।
ਕਲਗੀ ਧਰ ਉਤਰੇ ਤਤ ਕਲਾ
ਇਹਦਾ ਜਦੋਂ ਆਏ ਮਾਤਾ ਗੁਜਰੀ ਜੀ ਵੀ ਅਗਲ ਵਾਂਡੀ ਹੈ। ਕਲਗੀ ਧਰ ਜੀ ਆਪਣੇ ਜਿਹੜੇ ਘੋੜੇ ਨੂੰ ਉਹਨਾਂ ਨੇ ਛੱਡ ਦਿੱਤਾ, ਥੱਲੇ ਉਤਰ ਆਏ ਹਨ।
ਦੁਲਹਨ ਸੰਗ ਮਿਲੀ ਗਣ ਬਾਲਾ
ਏਦਾਂ ਉਹ ਤੇ ਥੱਲੇ ਉਤਰ ਆਏ ਨੇ। ਉਧਰ ਡੋਲੇ ਦੇ ਵੱਲ ਇਸਤਰੀਆਂ ਹੋਈਆਂ ਨੇ, ਉਹ ਸਾਰੀਆਂ ਦੁਲਹਨ ਨੂੰ ਮਿਲਦੀਆਂ ਹਨ।
ਪਹੁੰਚੇ ਸ੍ਰੀ ਦਰਬਾਰ ਅਗਾਰੀ
ਏਦਾਂ ਜਦੋਂ ਮੇਲ ਮਿਲਾਪ ਹੋਇਆ, ਸ਼ਗਨ ਜਿਹੜੇ ਸੀ, ਜੋ ਰੀਤਾਂ ਸੀ ਉਹ ਪੂਰੀਆਂ ਹੋਈਆਂ ਤੇ ਹੁਣ ਘਰ ਵੜਨ ਤੋਂ ਪਹਿਲਾਂ ਜਿਹੜਾ ਦਰਬਾਰ ਹੈ, ਗਰੀਬ ਨਵਾਜ਼ ਪਾਤਸ਼ਾਹ ਦਾ ਸਥਾਨ ਹੈ, ਉੱਥੇ ਅਰਦਾਸ ਕਰਨ ਦੇ ਵਾਸਤੇ ਪਹੁੰਚ ਗਏ ਹਨ।
ਖਰੇ ਹੋਏ ਅਰਦਾਸ ਉਚਾਰੀ
ਏਦਾਂ ਗਰੀਬ ਨਵਾਜ਼ ਪਾਤਸ਼ਾਹ ਗੁਰੂ ਨਾਨਕ ਤੋਂ ਲੈ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੱਕ ਨਾਮ ਲੈ ਕੇ ਜੋ ਸਮੇਂ ਦੀ ਰੀਤ ਸੀ, ਮਰਜ਼ਾਦਾ ਸੀ, ਉਹ ਅਰਦਾਸ ਕੀਤੀ ਗਈ। ਹੁਣ ਜਿਹੜੀ ਅਸੀਂ ਅਰਦਾਸ ਕਰਦੇ ਹਾਂ, ਜਿਹੜੀ ਪ੍ਰਚਲਿਤ ਹੈ, ਉਸ ਸਮੇਂ ਨਹੀਂ ਸੀ ਇਹ ਅਰਦਾਸ ਕੀਤੀ ਜਾਂਦੀ। ਇਹ ਜਿਹੜੀ ਹੁਣ ਇਸ ਸਮੇਂ ਅਰਦਾਸ ਕੀਤੀ ਜਾਂਦੀ ਹੈ, ਇਹ ਤਾਂ ਪਹਿਲੀ ਪੌੜੀ ਹੈ ਚੰਡੀ ਦੀ ਵਾਰ ਦੀ ਤੇ ਕਲਗੀਧਰ ਪਾਤਸ਼ਾਹ ਜੀ ਦੀ ਲਿਖੀ ਹੋਈ ਹੈ, ਜਿਹਦੇ ਵਿੱਚ ਉਹ ਉਚਾਰਨ ਕਰਦੇ ਨੇ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ। ਤੇ ਉੱਥੇ ਉਹਨਾਂ ਨੇ ਆਪ ਆਪਣੇ ਲਿਖਾਰੀ ਦੇ ਵੱਲੋਂ ਗੁਰਮੁਖ ਪਿਆਰਿਓ, ਜਿਵੇਂ ਮਹੱਲਾ ਪੰਜਵਾਂ, ਮਹੱਲਾ ਵੱਖੋ ਵੱਖਰੇ ਨੌਵਾਂ, ਸਾਰੇ ਗੁਰੂਆਂ ਦੀ ਬਾਣੀ ਹੋਵੇ ਤੇ ਇੱਥੇ ਗਰੀਬ ਨਵਾਜ਼ ਜੀ ਨੇ ਲਿਖਿਆ ਵੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਇ। ਤੇ ਇਹਦੇ ਹੁਣ ਵੱਖੋ ਵੱਖਰੇ ਵਿਦਵਾਨਾਂ ਨੇ ਆਪੋ ਆਪਣੀ ਭਾਵਨਾ ਦੇ ਅਨੁਸਾਰ ਜਾਂ ਵਿਸ਼ੇ ਵਸਤੂ ਦੇ ਅਨੁਸਾਰ, ਕਿਉਂਕਿ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ ਤੇ ਦੂਜੀ ਪੌੜੀ ਦੇ ਵਿੱਚ ਗਰੀਬ ਨਵਾਜ਼ ਜੀ ਲਿਖਦੇ ਨੇ ਵੀ ਤੈ ਹੀ ਦੁਰਗਾ ਸਾਜ ਕਹਿ ਦੈਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲਰਾਮ ਲੈ, ਤੇਰੇ ਕੋਲੋਂ ਹੀ ਸਾਰਿਆਂ ਨੇ ਬਲ ਲਿਆ, ਤਾਕਤ ਲਈ ਹੈ, ਤੇਰੀ ਤਾਕਤ ਦੇ ਨਾਲ ਹੀ ਇਹ ਜਿਹੜੀ ਦੁਨੀਆਂ ਇਹ ਸਿਰਜੀ ਗਈ ਹੈ, ਅਕਾਲ ਪੁਰਖ ਦੀ ਸ਼ਕਤੀ ਨਾਲ ਗੱਲ ਗਰੀਬ ਨਵਾਜ਼ ਕਰਦੇ ਪਏ ਨੇ। ਤੇ ਮੈਂ ਇੱਕ ਵਾਰੀ ਹਰਿਦੁਆਰ ਗਿਆ ਤੇ ਉੱਥੇ, ਹੁਣ ਪਤਾ ਨਹੀਂ ਉਹ ਕਾਫੀ ਸਾਲ ਇਸ ਗੱਲ ਨੂੰ ਹੋ ਗਏ ਨੇ, ਸਵਾਮੀ ਜਗਤਾਰ ਮੁਨੀ ਜੀ ਸਨ ਉਹਨਾਂ ਦੀਆਂ ਉਦਾਸੀ ਸਾਧੂ, ਲੱਤਾਂ ਨਹੀਂ ਸੀ ਉਹਨਾਂ ਦੀਆਂ ਕੰਮ ਕਰਦੀਆਂ, ਪਰ ਵਿਦਵਾਨ ਬੜੇ ਸਨ। ਤੇ ਮੈਨੂੰ ਉਹਨਾਂ ਨੇ ਇਸ ਪੌੜੀ ਦੇ ਅਰਥ ਸੁਣਾਏ, ਉਹ ਕਹਿੰਦੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਭਾਵ ਦੇ ਨਾਲ ਜੇ ਵਿਸ਼ੇ ਵਸਤੂ ਪ੍ਰਕਰਨ ਵੱਲ ਵੇਖੀਏ ਤੇ ਇਹ ਪੌੜੀ ਲਿਖੀ ਹੈ ਕਿ ਪ੍ਰਥਮ ਮੈਨੇ ਪਹਿਲਾਂ ਭਗਵਤੀ ਨੂੰ, ਪ੍ਰਥਮ ਭਗਵਤੀ ਸਿਮਰ ਕੈ, ਸਭ ਤੋਂ ਪਹਿਲਾਂ ਭਗਵਤੀ ਨੂੰ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਗੁਰੂ ਨਾਨਕ ਨੇ ਧਿਆਇਆ, ਫਿਰ ਗੁਰੰਗਦ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ, ਫਿਰ ਗੁਰੂ ਅੰਗਦ ਅਮਰਦਾਸ ਗੁਰੂ ਰਾਮਦਾਸ ਜੀ ਦੀ ਵੀ ਉਸਨੇ ਸਹਾਇਤਾ ਕੀਤੀ, ਅਰਜਨ ਹਰਗੋਬਿੰਦ ਨੂੰ, ਅਰਜਨ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ, ਇਹਨਾਂ ਸਾਰਿਆਂ ਨੇ ਵੀ ਉਹਨੂੰ ਸਿਮਰਿਆ। ਸ੍ਰੀ ਹਰ ਕ੍ਰਿਸ਼ਨ ਧਿਆਈ ਹੈ, ਜਦੋਂ ਗੁਰੂ ਹਰ ਕ੍ਰਿਸ਼ਨ ਜੀ ਨੇ ਉਸਨੂੰ ਧਿਆਇਆ, ਘਰ ਨਾਉਣ ਦਿਆਈ ਧਾਏ, ਗੁਰੂ ਹਰ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠਾ ਸਭ ਦੁੱਖ ਜਾਏ, ਗੁਰੂ ਤੇਗ ਬਹਾਦਰ ਸਿਮਰੀਐ ਘਰ ਨਾਉਣ ਦਿਆਈ ਧਾਏ। ਜਦੋਂ ਗੁਰੂ ਹਰ ਕ੍ਰਿਸ਼ਨ ਜੀ ਨੇ ਧਿਆਇਆ ਕਿਸ ਨੂੰ, ਜਿਹਦੇ ਡਿੱਠਿਆਂ ਸਾਰੇ ਦੁੱਖੜੇ ਦੂਰ ਹੋ ਜਾਂਦੇ ਨੇ, ਉਹਨਾਂ ਨੇ ਇਸ ਭਾਵਨਾ ਗੁਰਮੁਖ ਪਿਆਰੇ ਉਹ ਸੁਣਾਇਆ। ਜ਼ਰੂਰੀ ਨਹੀਂ ਵੀ ਇਸ ਅਰਥ ਦੇ ਨਾਲ ਹਰ ਇੱਕ ਮਨੁੱਖ ਸਹਿਮਤ ਹੋਵੇ, ਜਾਂ ਜ਼ਰੂਰੀ ਨਹੀਂ ਵੀ ਇਹ ਸਹੀ ਹੋਵੇ, ਜ਼ਰੂਰੀ ਨਹੀਂ ਵੀ ਇਹਦੇ ਤੇ ਕੋਈ ਕਿਸੇ ਨੇ ਮੋਹਰ ਲਗਾ ਦਿੱਤੀ ਹੈ। ਆਪੋ ਆਪਣੇ ਵਿਚਾਰ ਹੈ, ਆਪ ਆਪਣੀ ਬੁੱਧ ਹੈ, ਜੇਤੀ ਵਰਣਿਤ ਭਿੰਨ ਭਿੰਨ ਤੋਹੇ ਤੇਤੀ। ਪਰ ਜਦੋਂ ਹੁਣ ਅਸੀਂ ਅਰਦਾਸ ਕਰਦੇ ਹਾਂ, ਅਸੀਂ ਸਤਿਗੁਰਾਂ ਨੂੰ ਮੁੱਖ ਰੱਖ ਕੇ ਬੇਨਤੀ ਕਰਦੇ ਹਾਂ ਵੀ ਜਿਨ੍ਹੇ ਗੁਰੂ ਨਾਨਕ ਮਹਾਰਾਜ ਨੂੰ ਧਿਆਇਆ, ਜਿਨ੍ਹੇ ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਧਿਆਇਆ, ਜਿਨ੍ਹੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੂੰ ਧਿਆਇਆ, ਕਿੰਨਾ ਨੂੰ? ਉਸ ਸਤਿਗੁਰੂ ਨੂੰ ਜਿਹਦੇ ਵੇਖਿਆਂ ਸਾਰੇ ਦੁੱਖੜੇ ਦੂਰ ਹੋ ਜਾਂਦੇ ਨੇ, ਜਿਨ੍ਹੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਿਮਰਿਆ, ਤੇ ਜਿਨ੍ਹੇ ਵੀ ਸਿਮਰਿਆ ਫਿਰ ਉਹਦੇ ਘਰ ਵਿੱਚ ਨੌ ਨਿੱਧਾਂ ਜਿਹੜੀਆਂ ਸੀ ਉਹ ਆ ਗਈਆਂ, ਦੁੱਖੜੇ ਦੂਰ ਹੋ ਗਏ। ਅਸੀਂ ਇਸ ਭਾਵਨਾ ਬੇਨਤੀ ਕਰਦੇ ਹਾਂ। ਵੱਖੋ ਵੱਖਰੇ ਸਮੇਂ ਦੇ ਅਨੁਸਾਰ ਗੁਰਮੁਖ ਪਿਆਰਿਓ, ਵੱਖੋ ਵੱਖਰੇ ਜਿਹੜੇ ਸ਼ਬਦ ਨੇ, ਅਰਦਾਸਾਂ ਨੇ, ਭਾਵ ਨੇ, ਉਹ ਲੈ ਜਾਂਦੇ ਨੇ, ਬੇਨਤੀਆਂ ਕੀਤੀਆਂ ਜਾਂਦੀਆਂ, ਪਰ ਆਪਣੀ ਆਪਣੀ ਮੱਤ ਅਨੁਸਾਰ ਹੀ ਅਰਥ ਕੀਤੇ ਜਾਂਦੇ ਨੇ। ਪਰ ਜਿੰਨੀ ਵੀ ਗੁਰਮੁਖ ਪਿਆਰੇ ਉਹ ਬਾਣੀ ਹੈ, ਬਾਣੀ ਸਾਰੀ ਭਾਵੇਂ ਅੱਜ ਕੋਈ ਕਿਸ ਤਰ੍ਹਾਂ ਉਹਦੇ ਅਰਥ ਲਵੇ, ਕਿੱਦਾਂ ਗੱਲ ਕਰੇ, ਪਰ ਸਾਰੀ ਬਾਣੀ ਜਿਹੜੀ ਹੈ ਉਹ ਨਾਮ ਦੀ ਗੱਲ ਕਰਦੀ ਹੈ, ਸਤਿਗੁਰੂ ਦੀ ਗੱਲ ਕਰਦੀ ਹੈ। ਤੇ ਸਤਿਗੁਰੂ ਕਿੱਦਾਂ ਦਾ ਹੁੰਦਾ? ਤਿਸ ਗੁਰ ਕਉ ਸਾਧਨ ਭੋਜਨ ਪਾਠ ਪਟੰਬਰ ਬਹੁ ਵਿਧ ਕਰ ਮੁਖ ਕਰ ਸੰਚਉ ਤਿਸ ਪੁੰਨ ਕੀ ਫਿਰ ਤੋਟ ਨ ਆਵੈ। ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਆਪ ਜਪੈ ਅਵਰਾ ਨਾਮ ਜਪਾਵੈ। ਐਸੇ ਸਤਿਗੁਰੂ ਦੀ ਗੱਲ ਕੀਤੀ ਹੈ ਗੁਰਬਾਣੀ ਦੇ ਅੰਦਰ, ਕਿਉਂਕਿ ਦੇਹਧਾਰੀ ਸਤਿਗੁਰਾਂ ਨੇ ਬਾਣੀ ਲਿਖੀ ਹੈ ਤੇ ਦੇਹਧਾਰੀ ਗੁਰੂ ਦੀ ਹੀ ਉਹਦੇ ਚ ਗੁਰਮੁਖ ਪਿਆਰਿਓ ਵਡਿਆਈ ਕੀਤੀ ਗਈ ਹੈ। ਜਦੋਂ ਦਾ ਇਹ ਸੰਸਾਰ ਬਣਿਆ, ਜਦੋਂ ਤੱਕ ਇਹ ਦੁਨੀਆਂ ਰਵੇਗੀ, ਮੈਂ ਬੇਨਤੀ ਕਰਦਾ ਹੁੰਦਾ ਕਿ ਹੋ ਸਕਦਾ ਅੱਜ ਤੋਂ ਪਹਿਲੇ ਜਮਾਨਿਆਂ ਵਿੱਚ ਮਨੁੱਖ ਦੀ ਮਾਨਸਿਕ ਜਿਹੜਾ ਪੱਧਰ ਸੀ ਉਹ ਇੰਨੀ ਗਿਰਾਵਟ ਵਾਲਾ ਨਹੀਂ ਸੀ ਜਿੰਨਾ ਹੁਣ ਮਨੁੱਖ ਆਪਣੇ ਤੱਕ ਸੀਮਿਤ ਹੋ ਗਿਆ, ਜਿੰਨੀ ਹੁਣ ਮਨੁੱਖ ਦੇ ਮਨ ਦੀ ਚੰਚਲਤਾ ਤ੍ਰਿਸ਼ਨਾ ਦੌੜ ਵੱਧ ਗਈ ਹੈ। ਹੋ ਸਕਦਾ ਪਹਿਲੇ ਜਮਾਨਿਆਂ ਵਿੱਚ ਵੀ ਹੈਗੀ ਸੀ, ਪਰ ਕੁਝ ਸ਼ਾਂਤੀ ਸੀ। ਐਸ ਸਮੇਂ ਵਿੱਚ ਸਗੋਂ ਜ਼ਿਆਦਾ ਗੁਰੂ ਦੀ ਜ਼ਰੂਰਤ ਹੈ ਪਹਿਲੇ ਸਮਿਆਂ ਦੇ ਨਾਲੋਂ। ਐਸ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ ਸਤਿਗੁਰੂ ਦੀ, ਤੇ ਸਤਿਗੁਰੂ ਗੁਰਮੁਖ ਪਿਆਰਿਓ ਜਿਹੜਾ ਸਮੇਂ ਸਮੇਂ ਸਿਰ, ਭਗਵਾਨ ਕ੍ਰਿਸ਼ਨ ਨੇ ਵੀ ਇਹ ਗੱਲ ਲਿਖੀ ਸੀ ਕਿ ਜਦੋਂ ਜਦੋਂ ਧਰਮ ਦਾ ਵਿਨਾਸ਼ ਹੁੰਦਾ ਤੇ ਹਰ ਸਮੇਂ ਧਰਮ ਦੀ ਸਥਾਪਨਾ ਕਰਨ ਵਾਸਤੇ ਮੈਂ ਆਪਣਾ ਨਵਾਂ ਰੂਪ ਧਾਰ ਕੇ ਦੁਨੀਆਂ ਦੇ ਉੱਤੇ ਆਉਂਦਾ ਰਹਿਣਾ। ਗਿਲਾਨੀ ਧਰਮ ਕੀ ਹੋਤੀ ਤਭੀ ਅਵਤਾਰ ਆਤਾ ਹੈ, ਗੁਨਾਹੋਂ ਕਾ ਜਮਾਨਾ ਪਾਪ ਮਯਾ ਸੰਸਾਰ ਹੋਤਾ ਹੈ, ਐਂ ਉਸ ਵਕਤ ਕੋਈ ਹਸਤੀਏ ਪੁਰਨੂਰ ਹੋਤੀ ਹੈ। ਤੇ ਗੁਰਮੁਖ ਪਿਆਰਿਓ ਇਹ ਹਰ ਸਮੇਂ ਆਉਂਦਾ ਤੇ ਐਸ ਸਮੇਂ ਸਾਡੇ ਵੱਡੇ ਭਾਗ ਇਸ ਮਨੁੱਖਤਾ ਨੂੰ ਤਾਰਨ ਦੇ ਵਾਸਤੇ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਦੀ ਜੋਤ ਕਲਗੀਧਰ ਪਾਤਸ਼ਾਹ ਜੀ ਦਾ ਰੂਪ ਉਹੀ ਗੁਰਮੁਖ ਪਿਆਰਿਓ ਮਰਜ਼ਾਦਾ ਨੂੰ ਦਰੜਾਉਂਦੇ ਹੋਏ ਸਾਡੇ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਪਵਿੱਤਰ ਦਰਸ਼ਨ ਦਿਦਾਰਾ ਦੇ ਕੇ ਤੇ ਇਸ ਭਵ ਸਾਗਰ ਤੋਂ ਇਸ ਬੇੜੇ ਨੂੰ ਪਾਰ ਲਗਾ ਰਹੇ ਹਨ। ਤੇ ਕਦੀ ਦਸਵੇਂ ਰੂਪ ਵਿੱਚ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ, ਤੇ ਉਸ ਸਮੇਂ ਦੀ ਮੈਂ ਗੱਲ ਕਰਦਾ ਪਿਆ ਵੀ ਹਰ ਸਮਾਂ ਜਿਹੜਾ ਚਰਿੱਤਰ ਸਤਿਗੁਰੂ ਵਿਖਾਉਂਦਾ ਦੁਨੀਆਂ ਦੇ ਉੱਤੇ, ਜਿਹੜੇ ਉਹਦੇ ਚਰਿੱਤਰ ਨੇ, ਜਿਹੜੀਆਂ ਉਹਦੀਆਂ ਕਥਾ ਕਹਾਣੀਆਂ ਬਣਦੀਆਂ, ਜੋ ਕੁਝ ਵੀ ਸਤਿਗੁਰੂ ਕੌਤਕ ਕਰਦਾ, ਤੇ ਕਲਗੀਧਰ ਪਾਤਸ਼ਾਹ ਜੀ ਦਾ ਹੁਣ ਜੀਵਨ ਚਰਿੱਤਰ ਗੁਰਮੁਖ ਪਿਆਰਿਓ ਇਹ ਹੈ ਕਿ ਉਹਨਾਂ ਦਾ ਪਹਿਲਾ ਵਿਆਹ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਆਨੰਦਪੁਰ ਆਏ ਨੇ। ਘਰ ਜਾਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦੇਹੁਰੇ ਦੇ ਅੱਗੇ, ਦਰਬਾਰ ਦੇ ਅੱਗੇ ਖਲੋ ਕੇ ਨੌ ਗੁਰੂਆਂ ਦੇ ਨਾਮ ਲੈ ਕੇ ਤੇ ਏਦਾਂ ਗੁਰਮੁਖ ਪਿਆਰਿਓ ਫਿਰ ਅਰਦਾਸ ਕੀਤੀ ਗਈ ਹੈ।
ਗਮਨੇ ਪੁਣ ਨਿਕੇਤ ਕੀ ਕੋਦ,
ਏਦਾਂ ਫਿਰ ਕੋਦ ਮੈਂ ਤਰਫ ਅਰਦਾਸ ਕਰਕੇ ਬੇਨਤੀ ਕਰਕੇ ਕਿ ਗਰੀਬ ਨਵਾਜ ਮਹਾਰਾਜ, ਤੂੰ ਹਰ ਸਮੇਂ ਆਪਣੇ ਦਾਸਾਂ ਦੀ ਭਗਤਾਂ ਦੀ ਰੱਖਿਆ ਕਰਦਾ, ਵਿਘਨਾਂ ਤੋਂ ਬਚਾਉਣਾ, ਪਰਿਵਾਰ ਦੇ ਉੱਤੇ ਤੂੰ ਬਖਸ਼ਿਸ਼ ਕਰ, ਮਿਹਰ ਕਰ, ਦਇਆ ਕਰ ਸਤਿਗੁਰੂ ਦਾਤਾ, ਏਦਾਂ ਹੀ ਆਪਣੀ ਬਖਸ਼ਿਸ਼ ਬਣਾਈ ਰੱਖੀ ਤੇ ਸਦਾ ਹੀ ਖੁਸ਼ੀਆਂ ਪ੍ਰਦਾਨ ਕਰੀ। ਇਹ ਸਾਰੀ ਅਰਦਾਸ ਭਾਈ ਜੀ ਨੇ ਲਿਖੀ ਹੈ। ਫਿਰ ਉਹ ਅਰਦਾਸ ਕਰਕੇ ਗਰੀਬ ਨਵਾਜ ਪਾਤਸ਼ਾਹ ਪਰਿਵਾਰ ਦੇ ਸਮੇਤ ਆਪਣੇ ਘਰਾਂ ਨੂੰ ਗਏ ਹਨ।
ਗਾਵਤ ਗੀਤ ਸੁਪ੍ਰੀਤ ਪ੍ਰਮੋਦ,
ਸਾਰੇ ਫਿਰ ਬੜੇ ਪ੍ਰੀਤ ਦੇ ਨਾਲ, ਪਿਆਰ ਦੇ ਨਾਲ ਉਹ ਗੀਤ ਗਾਏ ਜਾਂਦੇ ਹਨ।
ਸ੍ਰੀ ਗੁਜਰੀ ਧਾਰ ਧਨ ਕੀ ਥਾਤੀ,
ਇਹਦਾ ਧਨ ਦੀ ਥੈਲੀ ਜਿਹੜੀ ਹੈ ਨਾ ਮਾਤਾ ਗੁਜਰੀ ਜੀ ਨੇ ਜਿਹੜੀ ਆਪਣੇ ਹੱਥ ਵਿੱਚ ਪਕੜੀ ਹੈ,
ਝੋਰੀ ਪਾਏ ਅਧਿਕ ਹਰ ਖਾਤੀ,
ਉਹ ਉਹਨਾਂ ਨੇ ਆਪਣੀ ਬਹੂ ਦੀ ਝੋਲੀ ਦੇ ਵਿੱਚ ਪਾ ਦਿੱਤੀ ਹੈ। ਗੁਰਮੁਖ ਪਿਆਰੇ ਬੜੇ ਜਿਆਦਾ ਚਾਹ ਨੇ, ਸੰਗਤਾਂ ਆਈਆਂ ਨੇ, ਖੁਸ਼ੀ ਹੋਈ ਹੈ। ਸਤਿਗੁਰਾਂ ਨੇ ਫਿਰ ਬਹਿ ਕੇ ਨਾ ਉੱਥੇ ਅੰਦਰ ਤੇ ਸੁਨੇਹਾ ਦਿੱਤਾ, ਮਾਤਾ ਗੁਜਰੀ ਜੀ ਨੂੰ ਵੀ ਬੇਨਤੀ ਕੀਤੀ, ਮਾਮਾ ਕਿਰਪਾਲ ਜੀ ਹੋਰ ਵੀ, ਸਤਿਗੁਰਾਂ ਆਖਿਆ ਵੀ ਜਿੰਨੀਆਂ ਵੀ ਸੰਗਤਾਂ ਦੂਰੋਂ ਨੇੜਿਓਂ ਆਈਆਂ, ਥੱਕੇ ਨੇ ਰਸਤੇ ਦੇ ਵਿੱਚ, ਤੇ ਘੋੜਿਆਂ ਨੂੰ ਵੀ ਜਿਹੜੇ ਰਥਾਂ ਦੇ ਅੱਗੇ ਸਨ, ਓਦਾਂ ਵੀ ਜਿਨ੍ਹਾਂ ਨੇ ਸਵਾਰੀ ਘੋੜਿਆਂ ਤੇ ਕੀਤੀ ਹੈ, ਘੋੜਿਆਂ ਨੂੰ ਵੀ ਦਾਣਾ ਪੱਕਾ ਪਾਓ, ਨਿਹਾਰੀ ਦਿਓ, ਤੇ ਜਿਹੜੀਆਂ ਸੰਗਤਾਂ ਆਈਆਂ ਤੇ ਤੁਸੀਂ ਆਪ ਜਾ ਕੇ ਸੰਗਤਾਂ ਦਾ ਡੇਰਾ ਲਵਾਓ। जल प्रसाद पानी जो भी किसी नू जरूरत है सारा आप प्रबंध करो। कहिंदे फिर माता गुजरी जी आप गए, मामा कृपाल जी गए, बरात विच भी जेड़े सिख नाल गए सी, होर भी संगतां आईयां सन, सारिआं दा डेरा लवाया गया, प्रसाद पानी पुछिआ गया, सब नू आदर सत्कार दे नाल बिठाया गया, प्रसाद पानी पुछिआ गया। इदां गुरमुख प्यारिओ बहुत ज्यादा आनंद हो रिहा। कई हुण अगला दिन चढ़िआ ते सतगुरां दे कोलों कईआं सिखां ने फिर आग्या लई, गरीब नवाज असीं दूर तों आए आ ते साडे ते कृपा करो असीं जाणा। ते जिवें जिवें कोई सिख आउंदा सच्चे पातशाह नूं सरोपा देंदे ने, खुशियां देंदे ने, ते इदां गुरमुख प्यारे नाल नाम जपण दा, बाणी पढ़न दा, गुरसिखी दे सिद्धांतां नूं मन्नण दा, उपर चलण दा उपदेश दे के बड़े प्यार नाल विदा करदे ने। सतगुरां सुनेहे भेजे सी पी आओ जिन्हां ने आउणा, ते इक बाणिया वी आया सी। बाणिए ते बहुत आए सन वपार करन वास्ते वी, मेला लगना जाणा, क्योंकि नवा शहर जिहड़ा वसाया गुरु का लाहौर। इन्ने चिर नूं इक बाणिया सारियां बाणिया चो आया, ते उन्ने आके सतगुरां नूं की आखिया है,
होर होत थाती इक मोरी।
सच्चे पातशाह गरीब नवाज, मेरे कोल इक धन दी थैली सी, उस थैली दे विच मैं सारे पैसे कठे करके पाए सन,
परयो चोर अचानक चोरी।
गरीब नवाज, मेनू पता नहीं लगा एक चोर आया, अचानक ही चोर, ओ जेड़े मेरा धन सी मेरे कोल,
पंच मूल मैं घर से आने,
500 जेड़ा सीना रुपया ओ चांदी दा, ओ ते मैं अपने घर तो लेके आया सन,
यहां लाभ मुझ पयो महाने,
ते होर भी जेड़ा मैं समान लिया व्यापार कीता, जेड़ा मेनू एथो लाभ होया, जेड़ा मेनू एथो नफा होया है,
उती सात सै की सब थैली,
200 रुपया मैं नफा कमाया, 500 रुपया मेरा मूल सी, 700 रुपया मैं ओ थैली दे विच पाया सी,
तस्कर ले गम न्यो के तज गली।
गरीब नवाज, पता नहीं लगा ओ चोर आया ते केड़े पासे नू चले गया, किधर नू ओ मेरा धन चुरा के लै गया है,
मत रुदनो रे बनिक सयाने।
गरीब नवाज, पातशाह मेरे कोल ते ओही धन सी, मैं ते लुटिया पुटिया गया, मैं ते ताडे दरबार च खुशियां लैण आया सा, आ ते मेरे ते नवा ही लोहड़ा जिड़ा ओ मिरना पै गया, वज गया, दुखां दे पहाड़ टुट पै, मैं ते सारा कुछ इकट्ठा करके पूंजी समझो अपनी सारी लैके आया सा। गरीब नवाज, मैं की लैके जावांगा अपने बच्चियां कोल, मेरी ते जिंदगी दा समझ लो एही सहारा, एही पूंजी, व्यापार करना, खटना, कमाउणा, हुण मैं की करांगा। रोण लग पिया, क्योंकि मनुख दा गुरमुख प्यारियो जो कुछ सरमाया होवे, धन पदार्थ होवे, जिहदे ते उहदी, क्योंकि पैसा भी एक जिंदगी दे वास्ते, जीवन दे वास्ते बड़ा जरूरी है। भगवान सिंह ने कदी एक गल कही सी, क्योंकि बड़े बड़े सुंदर कदी कवि बचन कह जांदे ने, ओ कहिंदा पैसे बिना कार्ज विहार सब टुट जांदे, पैसे बिना आदमी ना बहे विच नरां दे, पैसे बिना आदमी बहीन बुद्ध होमदा है, पैसे बिना आदमी समान जान खरां दे, पैसे बिना आदमी ना सोभ दा बगाने देश, पैसे बिना वड वड खांदे लोक घरां दे, पैसे बिना आदमी है ऐसा भगवान सिंघा जैसे कोई पंखेरू बाज, बाज होवे परां दे। कदी बैताल कवि ने राजे विक्रमाजीत दी सभा दे विच खलो के ए अपने दिल दी गल ते सच्चाई नू इस तरह बयान कीता सी, कहिंदा करे कुलाहल टका टका मृदंग बजावे, टका चढ़ा सुखपाल टका सिर छत्र धरावे, टका माए अर बाप टका पै हन कुपैया, टका सास अर ससुर टका सिर लाड लढैया, होत रहत है टुक टुका एक टके बिन रात दिन, बैताल कह विक्रम सुनो त्रिग जीवन एक टके बिन। ए पैसे दी गुरमुख प्यारे ओ दुनिया दी खेड है, पर गरीब नवाज कहिंदे आ भी इनू तू अपना आधार ना बना, जरूरी ते है इस संसार दे वास्ते जिवें पैसा जरूरी है, एदा जिथे तू मर के जाना जेड़ी अगली दुनिया जेड़ी उथे करंसी चलदी है ओदे वल भी जरा तू ध्यान दे। ते गुरु नानक पातशाह ने इस विषय दे उत्ते अपने पवित्र बचन गुरमुख प्यारियो इस तरह मनुखता दे भले लई ਇਹ ਆਖੇ ਹਨ। ਜਦੋਂ ਉਹਨਾਂ ਦੇ ਪਿਤਾ ਨੇ ਆਖਿਆ ਨਾ ਵੀ ਕੋਈ ਪੈਸਾ ਧੇਲਾ ਕਮਾ, ਕੋਈ ਧਨ ਦੌਲਤ ਲਿਆ, ਤੇ ਉਹਨਾਂ ਦੇ ਬਚਨ ਵੇਖੋ ਸਤਿਗੁਰਾਂ ਦੇ ਕੋਲ, ਜਿੱਦਾਂ ਦਾ ਸਤਿਗੁਰਾਂ ਨੂੰ ਕੋਈ ਮਨੁੱਖ ਮਿਲਿਆ ਗੁਰੂ ਨਾਨਕ ਪਾਤਸ਼ਾਹ ਨੇ ਉਦਾਂ ਦਾ ਉਪਦੇਸ਼ ਕੀਤਾ। ਸਤਿਗੁਰਾਂ ਨੇ ਆਪਣੇ ਪਿਤਾ ਜੀ ਨੂੰ ਇਹ ਬਚਨ ਕਹਿ ਕੇ ਬਾਬਾ ਮਾਇਆ ਸਾਥ ਨਾ ਹੋ, ਇਨ ਮਾਇਆ ਜਗ ਮੋਹਿਆ ਵਿਰਲਾ ਬੁਝੈ ਕੋਈ। ਇਹ ਦੁਨੀਆਂ ਤੋਂ ਮਾਇਆ ਨਾਲ ਨਹੀਂ ਜਾਂਦੀ, ਸੰਸਾਰ ਨੂੰ ਮੋਹਿਆ ਹੋਇਆ ਇਹਨੇ, ਪਰ ਕੋਈ ਵਿਰਲਾ ਮਨੁੱਖ ਇਸ ਗੱਲ ਨੂੰ ਸਮਝਦਾ ਨਾਲ ਤੇ ਭਾਵੇਂ ਨਹੀਂ ਜਾਂਦੀ, ਪਰ ਇੱਥੇ ਤੇ ਲੋੜ ਆ, ਇਸ ਦੁਨੀਆਂ ਦੇ ਉੱਤੇ ਤਾਂ ਜ਼ਰੂਰਤ ਹੈ, ਨਾਲ ਨਹੀਂ ਜਾਂਦੀ ਨਾ ਜਾਵੇ ਉਹ ਗੱਲ ਵੱਖਰੀ ਹੈ, ਪਰ ਇਸ ਦੁਨੀਆਂ ਤੇ ਲੋੜ ਹੈ। ਭਗਤਾਂ ਨੇ ਵੀ ਆਖਿਆ ਕਿ ਦੋਏ ਸੇਰ ਮੰਗੋ ਚੂਨਾ ਪਾਓ ਘਿਓ ਸੰਗ ਲੂਨਾ, ਉਹਨਾਂ ਆਖਿਆ ਵੀ ਸਾਨੂੰ ਜ਼ਰੂਰਤ ਹੈ, ਦੋ ਸੇਰ ਆਟਾ ਵੀ ਚਾਹੀਦਾ, ਪਾਈਆ ਘਿਓ ਵੀ ਚਾਹੀਦਾ, ਲੂਣ ਵੀ ਚਾਹੀਦਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੀਣ ਵਾਸਤੇ ਜ਼ਰੂਰੀ ਨੇ। ਉਹਨਾਂ ਕਿਹਾ ਵੀ ਭੁੱਖਾ ਭਗਤ ਨਾ ਕੀਜੈ ਜਹ ਮਾਲਾ ਆਪਣੀ ਲੀਜੈ, ਪਹਿਲਾਂ ਜ਼ਰੂਰੀ ਹੈ ਭੁੱਖ ਤੋਂ, ਭੁੱਖਾ ਬੰਦਾ ਹੁਣ ਕਿਵੇਂ ਭਗਤੀ ਕਰੇ ਬੰਦਗੀ ਕਰੇ। ਹੁਣ ਭੁੱਖ ਕੱਲੀ ਨਹੀਂ ਹੈ, ਅੱਜ ਕੱਲ ਹੁਣ ਪਰਿਵਾਰ ਦੀਆਂ ਲੋੜਾਂ ਨੇ, ਘਰ ਨੇ, ਅੱਜ ਕੱਲ ਤੇ ਬਹੁਤ ਜ਼ਿਆਦਾ ਗੁਰਮੁਖ ਪਿਆਰੇ ਉਹ ਪਸਾਰਾ ਇਹਦਾ ਹੋ ਗਿਆ, ਇਹਦੇ ਤੋਂ ਬਿਨਾਂ ਮਨੁੱਖ ਨੂੰ ਇੱਕ ਪੈਰ ਵੀ ਜਿਹੜਾ ਉਹ ਪੁੱਟਿਆ ਨਹੀਂ ਜਾ ਸਕਦਾ। ਪਰ ਦੋ ਗੱਲਾਂ ਨੇ, ਇਸ ਸੰਸਾਰ ਤੇ ਲੋੜ ਹੈ ਜਿਵੇਂ ਧਨ ਦੀ, ਇਵੇਂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ ਗਾਂ ਤੈਨੂੰ ਨਾਮ ਧਨ ਤੇਰਾ ਉੱਥੇ ਕੰਮ ਆਉਣਾ। ਜਿਵੇਂ ਹੁਣ ਚੋਰ ਆਇਆ ਤੇ ਪੈਸੇ ਇਹਦੇ ਚੁੱਕ ਕੇ ਲੈ ਗਿਆ ਜਿਹੜੇ ਵਿਚਾਰੇ ਨੇ ਇਕੱਠੇ ਕੀਤੇ ਸੀ ਜਾਂ ਧਨ ਦੌਲਤ ਸੀ, ਤੇ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਨਾਮ ਧਨ ਏਦਾਂ ਦਾ ਧਨ ਆ ਉਹਨੂੰ ਕੋਈ ਚੋਰ ਚੋਰੀ ਨਹੀਂ ਕਰ ਸਕਦਾ, ਕੋਈ ਲੁਟੇਰਾ ਲੁੱਟ ਨਹੀਂ ਸਕਦਾ, ਠੱਗੀ ਨਹੀਂ ਮਾਰ ਸਕਦਾ, ਭਰਾ ਹਿੱਸਾ ਨਹੀਂ ਵੰਡਾ ਸਕਦੇ। ਜਿਵੇਂ ਇਹ ਧਨ ਆ ਉਹ ਧਨ ਵੱਲ ਵੀ ਧਿਆਨ ਦੇ, ਏਕੋ ਨਿਹਚਲ ਨਾਮ ਧਨ ਹੋਰ ਧਨ ਆਵੈ ਜਾਏ। ਇਹ ਦੁਨੀਆਂ ਦੇ ਧਨ ਤੇ ਕਦੀ ਆਉਂਦਾ ਕਦੀ ਚਲਿਆ ਜਾਂਦਾ, ਬੜੇ ਬੜੇ ਅਮੀਰ ਬੰਦੇ ਹੁੰਦੇ ਨੇ ਤੇ ਪਤਾ ਲੱਗਦਾ ਵੀ ਦਿਨ ਚੜ੍ਹਦੇ ਨੂੰ ਘਾਟਾ ਪੈ ਗਿਆ ਤੇ ਉਹ ਕੱਖਾਂ ਤੋਂ ਹੌਲੇ ਹੋ ਜਾਂਦੇ, ਪਰ ਇਹ ਨਾਮ ਦਾ ਧਨ ਗੁਰਮੁਖ ਪਿਆਰੇ ਉਹ ਏਦਾਂ ਦਾ ਧਨ ਹੈ, ਏਕੋ ਨਿਹਚਲ ਨਾਮ ਧਨ ਹੋਰ ਧਨ ਆਵੈ ਜਾਏ, ਇਸ ਨੂੰ ਤਸਕਰ ਜੋ ਹੈ ਨਾ ਸਕਾਈ ਨਾ ਉਹ ਚੱਕਾ ਲੈ ਜਾਏ, ਇਹੋ ਹਰ ਦਨ ਜੀਐ ਸੇਤੀ ਰਵ ਰਹਿਆ ਜੀਐ ਨਾਲੇ ਜਾਏ। ਆਤਮਾ ਦੇ ਵਿੱਚ ਰਮ ਗਿਆ ਨਾਮ ਦਾ ਧਨ, ਜਿੱਥੇ ਮਰ ਕੇ ਆਤਮਾ ਜਾਏਗੀ। ਵੇਖੋ ਇਸ ਸਰੀਰ ਨਾਲ ਸੰਬੰਧ ਸੀ, ਜਿਹੜੇ ਬਾਹਰ ਦਿਸਦੇ ਪੈਸੇ ਸਨ, ਸਥੂਲ ਮਾਇਆ ਜਿਹੜੀ ਆ ਸਥੂਲ ਸਰੀਰ ਨਾਲ ਸੰਬੰਧ ਸੀ, ਨਾਮ ਦਾ ਧਨ ਸੂਖਮ ਸੀ, ਉਹ ਗੁਰਮੁਖ ਪਿਆਰੇ ਉਹ ਆਤਮਾ ਨਾਲ ਸੰਬੰਧ ਹੈ। ਸਰੀਰ ਇੱਥੇ ਸੜ ਗਿਆ, ਧਨ ਵੀ ਇੱਥੇ ਮਿੱਟੀ ਹੋ ਗਿਆ, ਆਤਮਾ ਜਿੱਥੇ ਜਾਏਗੀ ਤੇ ਨਾਮ ਦਾ ਧਨ ਵੀ ਉਥੋਂ ਤੱਕ ਗੁਰਮੁਖ ਪਿਆਰੇ ਉਹ ਨਾਲ ਜਾਏਗਾ। ਹੁਣ ਰਾਜਾ ਜਨਕ ਜਦੋਂ ਸਰੀਰ ਛੱਡ ਗਿਆ, ਭਾਈ ਗੁਰਦਾਸ ਜੀ ਨੇ ਲਿਖਿਆ ਵੀ ਦਰਗਾਹ ਚ ਗਿਆ, ਤੇ ਦਰਗਾਹ ਵਿੱਚ ਗਿਆ ਤੇ ਧਰਮ ਰਾਜ ਨੇ ਜਦੋਂ ਉਹਨੇ ਆਖਿਆ ਨਾ ਵੀ ਇਹ ਨਰਕਾਂ ਚ ਜਿਹੜੇ ਜੀ ਰੋਂਦੇ ਫਿਰਦੇ ਨੇ, ਜਿਨ੍ਹਾਂ ਨੇ ਪਾਪ ਕੀਤੇ, ਹੇਰਾ ਫੇਰੀਆਂ ਕੀਤੀਆਂ, ਠੱਗੀਆਂ ਮਾਰੀਆਂ, ਝੂਠ ਬੋਲੇ, ਫਰੇਬ ਕੀਤੇ, ਉਹਨਾਂ ਨੂੰ ਪੁੱਠੇ ਟੰਗਿਆ ਉੱਥੇ। ਰਾਜੇ ਜਨਕ ਦੇ ਮਨ ਚ ਰਹਿਮ ਆਇਆ ਵੀ ਇਹਨਾਂ ਵਿਚਾਰਿਆਂ ਨੂੰ ਛੱਡ ਦੇ, ਕਦ ਤੋਂ ਇਹਨਾਂ ਤੂੰ ਦੁੱਖ ਦੇਣਾ, ਮੇਰੇ ਕੋਲ ਦੁੱਖ ਨੀ ਵੇਖਿਆ ਜਾਂਦਾ। ਬਿਰਤੀ ਹੁੰਦੀ ਆਪੋ ਆਪਣੀ। ਜਿਹੜੇ ਮੂਰਖ ਬੰਦੇ ਆ ਨਾ ਉਹ ਕਿਸੇ ਨੂੰ ਮੁਸੀਬਤ ਵਿੱਚ ਵੇਖ ਕੇ ਹੱਸਦੇ ਨੇ, ਜਿਹੜੇ ਨੀਚ ਬੰਦੇ ਆ ਕਿਸੇ ਤੇ ਦੁੱਖ ਆਵੇ ਤੇ ਉਹਨਾਂ ਨੂੰ ਚਾਹ ਚੜਦਾ, ਜੇ ਉਹਨਾਂ ਦੀ ਕੋਈ ਗਲਤੀ ਜੋ ਦੇਖੈ ਛਿੱਦਰ ਤੋਂ ਨਿੰਦਕ ਉਮਾ ਹੈ, ਭਲੋ ਦੇਖ ਦੁੱਖ ਭਰੀ ਹੈ, ਕਿਸੇ ਦੀ ਕਮਜ਼ੋਰੀ ਵੇਖ ਕੇ ਨਿੰਦਕ ਨੂੰ ਚਾਹ ਚੜ ਜਾਂਦਾ, ਆਹਾ ਹਾ, ਤੇ ਸਾਰਿਆਂ ਦੇ ਕੋਲ ਉਹ ਕੰਨਾਂ ਜਾ ਗੱਲਾਂ ਕਰਦਾ, ਤੇ ਜੇ ਉਹ ਕਿਸੇ ਦਾ ਭਲਾ ਪੱਖ ਵੇਖ ਲੇ ਤੇ ਉਹਨੂੰ ਫਿਰ ਬੜਾ ਦੁੱਖ ਹੁੰਦਾ ਵੀ ਇਹ ਚੰਗਾ ਕੰਮ ਕਿੱਦਾਂ ਹੋ ਗਿਆ ਇਸ ਬੰਦੇ ਦੇ ਕੋਲੋਂ। ਇਹ ਨੀਚ ਮਨੁੱਖਾਂ ਦੀਆਂ ਨਿਸ਼ਾਨੀਆਂ, ਕਿਸੇ ਦਾ ਚੰਗਾ ਵੇਖ ਕੇ ਤੇ ਉਹਨਾਂ ਨੂੰ ਤਾਪ ਚੜ ਜਾਂਦਾ ਤੇ ਕਿਸੇ ਦਾ ਮਾੜਾ ਵੇਖ ਕੇ ਉਹਨਾਂ ਨੂੰ ਚਾਹ ਚੜਦਾ, ਇਹ ਨੀਚਾਂ ਦੀਆਂ ਨਿਸ਼ਾਨੀਆਂ। ਪਰ ਜਿਹੜੇ ਸੰਤ ਨੇ, ਜਿਹੜੇ ਸਾਧੂ ਨੇ, ਜਿਹੜੇ ਪਰਉਪਕਾਰੀ ਨੇ, ਉਹ ਕਿਸੇ ਦਾ ਦੁੱਖ ਵੇਖ ਕੇ ਜਰਦੇ ਨੇ, ਕਿਸੇ ਨੂੰ ਦੁੱਖ ਵਿੱਚ ਵੇਖ ਕੇ ਉਹ ਆਪ ਦੁਖੀ ਹੋ ਜਾਂਦੇ ਨੇ। ਤੁਲਸੀਦਾਸ ਜੀ ਰਮਾਇਣ ਵਿੱਚ ਲਿਖਦੇ ਹਨ, ਸੰਤ ਰਿਦਾ ਨਵਨੀਤ ਸਮਾਨਾ, ਕਹਾ ਕਵਿਨ ਪਰ ਕਹਾ ਕਹਿਨ ਨ ਜਨ, ਕਹਿੰਦੇ ਸੰਤਾਂ ਦਾ ਹਿਰਦਾ ਮੱਖਣ ਵਰਗਾ ਹੁੰਦਾ, ਕਵੀਆਂ ਨੇ ਆਖਿਆ। ਤੁਲਸੀ ਦਾਸ ਜੀ ਕਹਿੰਦੇ ਨੇ ਕਵੀਆਂ ਨੇ ਆਖਿਆ ਤੇ ਹੈਗਾ, ਪਰ ਕਵੀਆਂ ਦੇ ਕੋਲੋਂ ਆਖਿਆ ਨਹੀਂ ਗਿਆ, ਨਵਨੀਤ ਹੁੰਦਾ ਮੱਖਣ। ਕਹਿੰਦੇ ਮੱਖਣ ਵਰਗਾ ਨਹੀਂ ਹੁੰਦਾ ਸੰਤਾਂ ਦਾ ਹਿਰਦਾ। ਉਹ ਕਹਿੰਦੇ ਕਿਉਂ? ਕਹਿੰਦੇ ਮੱਖਣ ਨੂੰ ਰੱਖੀਏ ਅੱਗ ਉੱਤੇ, ਮੱਖਣ ਤੱਤਾ ਹੋ ਜਾਂਦਾ, ਪਿਘਰ ਜਾਂਦਾ, ਢਲ ਜਾਂਦਾ। ਮੱਖਣ ਨੂੰ ਸੇਕ ਲੱਗੇ ਮੱਖਣ ਢਲ ਜਾਂਦਾ। ਪਰ ਸੰਤਾਂ ਦੇ ਹਿਰਦੇ ਵਿੱਚ ਤੇ ਮੱਖਣ ਵਿੱਚ ਇਹੀ ਫਰਕ ਹੈ, ਮੱਖਣ ਆਪਣੇ ਸੇਕ ਨਾਲ ਪਿਘਲਦਾ ਤੇ ਸੰਤ ਜੇ ਕਿਸੇ ਨੂੰ ਸੇਕ ਲੱਗੇ, ਕਿਸੇ ਨੂੰ ਦੁੱਖ ਲੱਗੇ ਤੇ ਉਹ ਤਾਂ ਪਿਘਲ ਜਾਂਦੇ ਨੇ। ਇਹ ਫਰਕ ਹੈ ਮੱਖਣ ਵਿੱਚ ਤੇ ਸੰਤਾਂ ਦੇ ਹਿਰਦੇ ਦੇ ਵਿੱਚ। ਆਪਣੇ ਦੁੱਖ ਕਰਕੇ ਦੁਖੀ ਨਹੀਂ ਹੁੰਦੇ, ਕਿਸੇ ਦੇ ਦੁੱਖ ਕਰਕੇ ਦੁਖੀ ਹੋ ਜਾਂਦੇ ਨੇ। ਇਸ ਕਰਕੇ ਮੱਖਣ ਵਿੱਚ ਤੇ ਸੰਤਾਂ ਦੇ ਹਿਰਦੇ ਵਿੱਚ ਫਰਕ ਹੈ। ਰਾਜਾ ਜਨਕ ਸਾਧੂ ਸੀ, ਸੰਤ ਸੀ, ਸੰਤਾਂ ਬਾਰੇ ਬੜਾ ਕੁਝ ਲਿਖਿਆ। ਸੰਤ ਕਰੈ ਨਹਿ ਵੈਰ ਕਹੂੰ, ਸਭ ਕੇ ਹਿਤ ਮੈਂ ਵਰਤੈ ਅਤਿ ਹੀ, ਤਾ ਤਨ ਕੋ ਚਾਹ ਤਾ ਤਨ ਕੋ ਜਬ ਦਾਹਤ ਕੋ ਵਹਿ, ਤਦਪ ਦੇਤ ਸੁਖਾ ਮਿਤ ਹੀ, ਜੈਸੇ ਕੁਠਾਰ ਕਟੈ ਤਾਰੁ ਚੰਦਨ ਗੰਧ, ਤਿਸੈ ਮੁਖ ਦੇਵਤ ਹੀ, ਹੇਤ ਯਹੀ ਸਰ ਬਾਤਮ ਹੇਰਤ, ਤਾ ਪਦ ਕੰਜ ਨਮੋ ਨਿਤ ਹੀ। ਐਸੇ ਸੰਤ ਹੁੰਦੇ ਨੇ। ਖੈਰ ਮੈਂ ਦੀ ਵਿਆਖਿਆ ਨਹੀਂ ਕਰ ਸਕਦਾ, ਸਮਾਂ ਬੜਾ ਲੱਗ ਜਾਣਾ। ਰਾਜੇ ਜਨਕ ਨੇ ਜਦੋਂ ਵੇਖਿਆ ਨਰਕਾਂ ਚ ਜੀ ਬੜੇ ਦੁੱਖ ਪਾਉਂਦੇ ਪਏ ਨੇ, ਧਰਮ ਰਾਜ ਨੂੰ ਕਿਹਾ ਛੱਡ ਦੇ। ਉਹ ਕਹਿੰਦਾ ਇਹਨਾਂ ਦੇ ਬਦਲੇ ਕੁਝ ਦੇ ਤਾਂ ਛੱਡ ਸਕਦਾ, ਮੈਂ ਤੇ ਆਪ ਨੌਕਰ ਆ। ਰਾਜਾ ਜਨਕ ਪੈਂਦਾ ਵੀ ਖਜ਼ਾਨੇ ਮੇਰੇ ਥੱਲੇ ਰਹਿ ਗਏ, ਹਾਥੀ ਘੋੜੇ ਮਹਿਲ ਜ਼ਮੀਨਾਂ ਜਾਇਦਾਦਾਂ, ਉਹ ਤੇ ਸਰੀਰ ਜਿੱਥੇ ਸਥੂਲ ਰਹਿ ਗਿਆ ਉੱਥੇ ਹੀ ਰਹਿ ਗਏ। ਜਿਹੜਾ ਮੈਂ ਨਾਮ ਜਪਿਆ ਨਾ ਉਹ ਮੇਰੇ ਨਾਲ ਆਇਆ, ਨਾਮ ਜਪਿਆ ਮੇਰੇ ਕੋਲ ਹੈ। ਮਰ ਕੇ ਵੀ ਗੁਰਮੁਖ ਪਿਆਰੇ ਹੋ, ਜਿਹੜਾ ਤੁਸੀਂ ਨਾਮ ਜਪਦੇ ਦਰਗਾਹ ਤੱਕ ਨਾਲ ਜਾਂਦਾ। ਦੇਖੋ ਭਾਈ ਗੁਰਦਾਸ ਜੀ ਨੇ ਲਿਖਿਆ, ਗਹਿਣੇ ਧਰੇ ਉਹਨੇ ਇੱਕ ਨਾ, ਪਾਪਾਂ ਨਾਲ ਕਰੇ ਨਿਰਜਾਸੀ। ਰਾਜੇ ਨੇ ਫਿਰ ਇੱਕ ਨਾਮ ਜਿਹੜਾ ਸੀ ਨਾ ਉਹ ਗਹਿਣੇ ਰੱਖਿਆ, ਗਹਿਣੇ ਪਾਪਾਂ ਨਾਲ ਨਿਰਜਾਸੀ। ਮੈਂ ਜਦੋਂ ਤੋਲਿਆ ਗਿਆ ਨਰਕੋਂ ਛੁੱਟੇ ਜੀ ਜੰਤ, ਕੱਟੀ ਗਲੋਂ ਸਿਲਕ ਜਮ ਫਾਸੀ, ਮੁਕਤ ਜੁਗਤ ਨਾ ਵੈ ਕੀ ਦਾਸੀ, ਧਨ ਧਨ ਰਾਜਾ ਜਨਕ ਹੈ, ਜਿਨ ਸਿਮਰਨ ਕੀਓ ਬਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇਹ ਨਾਮ ਦਾ ਧਨ ਹੈ ਗੁਰਮੁਖ ਪਿਆਰੇ, ਜਿੱਥੇ ਮਰ ਕੇ ਜਾਵਾਂਗੇ ਜਪਿਆ ਹੋਇਆ ਨਾਮ ਉੱਥੋਂ ਤੱਕ ਨਾਲ ਜਾਂਦਾ। ਜਿੱਥੇ ਸਰੀਰ ਰਹਿ ਜਾਣਾ ਇਹ ਧਨ ਇੱਥੇ ਰਹਿ ਜਾਣਾ, ਇਹ ਧਨ ਸਰੀਰ ਦੀਆਂ ਲੋੜਾਂ ਪੂਰੀਆਂ ਕਰਦਾ। ਨਾਮ ਦਾ ਧਨ ਤੁਹਾਡੀ ਆਤਮਾ ਨੂੰ ਸਕੂਨ ਦਿੰਦਾ, ਨਾਮ ਦਾ ਧਨ ਹਿਰਦੇ ਚ ਚਾਨਣ ਕਰਦਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਪੜ੍ਹੋ, ਉਹ ਕਹਿੰਦੇ ਨੇ ਜਦੋਂ ਦੁਨੀਆਂ ਦਾ ਧਨ ਪਾ ਲਿਆ, ਉਦੋਂ ਕਿਸੇ ਨੇ ਕੋਠੀ ਲੈ ਲਈ, ਕਾਰ ਲੈ ਲਈ, ਜ਼ਮੀਨ ਲੈ ਲਈ, ਗਹਿਣੇ ਲੈ ਲਏ, ਦੁਨੀਆਂ ਦੀ ਸ਼ੋਹਰਤ ਮਿਲੀ। ਜਦੋਂ ਦੁਨੀਆਂ ਦਾ ਧਨ ਮਿਲਿਆ, ਜਦੋਂ ਨਾਮ ਦਾ ਧਨ ਮਿਲਿਆ, ਉਦੋਂ ਕਿਹੜੀ ਪ੍ਰਾਪਤੀ ਹੋਈ? ਮਾਈ ਮੈਂ ਤਨ ਪਾਇਓ ਹਰਿ ਨਾਮ, ਮਨ ਮੇਰੋ ਧਾਵਨ ਤੇ ਛੁਟਿਓ ਕਰ ਬੈਠੋ ਬਿਸਰਾਮ। ਮਾਈ ਮੈਂ ਧਨ ਪਾਇਓ ਹਰਿ ਨਾਮ, ਮਨ ਮੇਰੋ ਧਾਵਨ ਤੇ ਛੁਟਿਓ ਕਰ ਬੈਠੋ ਬਿਸਰਾਮ। ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ, ਲੋਭ ਮੋਹ ਇਹ ਪਰਸ ਨ ਸਕਹਿ ਗਹੀ ਭਗਤ ਭਗਵਾਨ। ਮਾਈ ਮੈਂ ਧਨ ਪਾਇਓ ਹਰਿ ਨਾਮ, ਏਕੋ ਨਿਚਲ ਨਾਮ ਧਨ, ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਏ ਬਾਰਕ ਕੈਸੇ ਜੀਵੈ ਰਗੁਰਾਈ, ਤਨ ਨਾ ਬੁਨਣਾ ਸਭ ਤਜਿਓ ਹੈ ਕਬੀਰ, ਹਰਿ ਕੋ ਨਾਮ ਲਿਖ ਲਿਓ ਸਰੀਰ, ਜਬ ਲਗਤਾ ਗਾ ਬਾਹੀ, ਤਬ ਲਗ ਬਿਸਰੈ ਰਾਮ ਸਨੇਹੀ, ਹੋਸ਼ੀ ਮਤ ਮੇਰੀ ਜਾਤ ਜੁਲਾਹਾ, ਹਰਿ ਕੋ ਨਾਮ ਮੈਂ ਲਾਹਿਓ ਹੈ ਲਾਹਾ ਲਾਹੇ ਕਾਰਨ ਆਇਆ ਜੱਗ ਈਹਾਂ ਖਾਟ ਚਲੋ ਹਰ ਲਾਹਾ ਆਗਾ ਬਸਨ ਸੁਹੇਲਾ ਲਾਹਾ ਖੱਟ ਕੇ ਗਰੀਬ ਨਵਾਜ ਕਹਿੰਦੇ ਨਾਮ ਦੇ ਧਨ ਦਾ ਇਥੋਂ ਜਾ ਤਾਂ ਕਿ ਤੇਰੇ ਅੱਗੇ ਵੀ ਤੇਰੇ ਕੰਮ ਆਵੇ ਅੱਗੇ ਵੀ ਤੇਰੇ ਨਾਮ ਦਾ ਧਨ ਜਿਹੜਾ ਨਾ ਉਹ ਪ੍ਰਾਪਤ ਹੋਵੇ ਉਹਨੂੰ ਕੋਈ ਚੋਰੀ ਨਹੀਂ ਕਰ ਸਕਦਾ। ਇਹ ਸ਼ਾਹੂਕਾਰ ਵਣਜਾਰਾ ਜਿਹੜਾ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਦੁਨੀਆਂ ਦੀ ਵੀ ਜਿਹੜੀ ਰੀਤ ਇਹ ਵੀ ਤੇਰੇ ਹੱਥ ਵਿੱਚ ਹੈ ਸਾਰਾ ਕੁਝ ਤੂੰ ਸ਼ਾਹਾਂ ਦਾ ਸ਼ਾਹ ਪਰ ਮੈਂ ਤੇ ਤੇਰੇ ਦਰਬਾਰ ਵਿੱਚ ਆ ਕੇ ਕੱਖੋਂ ਹੌਲਾ ਹੋ ਗਿਆ। ਰਾਤ ਨੂੰ ਕੋਈ ਚੋਰ ਆਇਆ 700 ਰੁਪਈਆ ਸੀ ਉਹ ਮੇਰਾ ਲੈ ਗਿਆ ਚੋਰੀ ਕਰਕੇ। ਮਹਾਰਾਜ ਮੈਂ ਕੀ ਕਰਾਂਗਾ ਮੈਂ ਕਿੱਧਰ ਜਾਵਾਂਗਾ ਆਇਆ ਤੇ ਮੈਂ ਲਾਹਾ ਲੈਣ ਹੈ ਤੇ ਤੂੰ ਖਾਲੀ ਹੱਥੀ ਜਾ ਰਿਹਾ ਉਹੀ ਮੇਰੀ ਪੂੰਜੀ ਹੈ ਉਹੀ ਮੇਰੀ ਰਾਸ ਹੈ ਉਹੀ ਧਨ ਮੇਰਾ ਸਾਰਾ ਕੁਝ ਹੈ।
ਮਤ ਰੁਦਨੋ ਰੇ ਬਨਕ ਸਿਆਣੇ
ਸਤਿਗੁਰ ਆਖਿਆ ਤੂੰ ਰੋ ਨਾ ਐ ਸਿਆਣੇ ਬਨਕ ਤੂੰ ਸਰੋ ਨਾ ਤੂੰ ਮਨ ਵਿਚ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰ
ਚੋਰ ਦਰਬ ਕੋ ਦੇਹ ਨਾ ਜਾਣੇ
ਤੇਰੇ ਪੈਸੇ ਨੂੰ ਕਿਤੇ ਜਾਣ ਨੀ ਦਿੰਦੇ ਤੇਰਾ ਧਨ ਪਦਾਰਥ ਕਿਤੇ ਨੀ ਕੋਈ ਚੋਰ ਲੈ ਕੇ ਜਾਂਦਾ।
ਸਿੱਖ ਸੰਗਤ ਡਿੱਗ ਜੇ ਦੁੱਖ ਪਾਵੇ
ਤੇ ਜਿਹੜਾ ਕੋਈ ਸੰਗਤ ਵਿਚ ਆ ਕੇ ਦੁੱਖ ਜੇ ਮਿਲ ਗਿਆ ਤੈਨੂੰ ਗੁਰੂ ਘਰ ਵਿਚ ਗੁਰੂ ਨਾਨਕ ਮਹਾਰਾਜ ਦਾ ਘਰ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ ਵਰੋਸਾਈ ਧਰਤੀ ਹੈ ਇੱਥੇ ਆ ਕੇ ਜੇ ਤੂੰ ਦੁਖੀ ਹੋ ਗਿਆ ਇੱਥੇ ਆ ਕੇ ਜੇ ਤੇਰਾ ਮਨ ਏਦਾਂ ਪਰੇਸ਼ਾਨ ਹੋ ਗਿਆ
ਤਾਂ ਪਰਲੋਕ ਮੈਂ ਕਿਵੇਂ ਬਚਾਵੈ
ਤੇ ਦੱਸ ਫਿਰ ਪਰਲੋਕ ਵਿਚ ਤੇਰੀ ਕਿਸੇ ਤਰ੍ਹਾਂ ਸਤਿਗੁਰੂ ਨੇ ਸਹਾਇਤਾ ਫਿਰ ਕੀ ਕਰਨੀ ਹੈ
ਦੇਣ ਆਨੰਦ ਕਹਿਤ ਹਕਾਰੇ
ਤੇ ਤੂੰ ਤੇ ਆਨੰਦ ਵਾਸਤੇ ਤੈਨੂੰ ਇੱਥੇ ਬੁਲਾਇਆ ਹੈ
ਘਰ ਪਹੁੰਚੋ ਹੋਹ ਦੁਖਾਰੇ
ਤੇ ਜੇ ਤੂੰ ਇੱਥੋਂ ਦੁਖੀ ਹੋ ਕੇ ਵਾਪਸ ਜਾਏਗਾ
ਗੁਰ ਦਰਸ਼ਨ ਗਿਆ ਪਲ ਪਯੋ
ਤੇ ਦੱਸ ਮੇਰੇ ਸਾਧ ਸੰਗਤ ਦਾ ਇਸ ਦਰਸ਼ਨ ਦਾ ਤੈਨੂੰ ਕੀ ਫਲ ਹੋਇਆ
ਜੇ ਨਾ ਹਰਖ ਕਰ ਨਿਜ ਘਰ ਗਯੋ
ਤੇ ਜੇ ਤੂੰ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਆਪਣੇ ਘਰ ਨੂੰ ਨਾ ਗਯਾ
ਇਕ ਦਿਸ਼ ਖਰੇ ਸਿਪਾਹੀ ਹੇਰੇ
ਤੇ ਤੂੰ ਫਿਰ ਏਦਾਂ ਕਹਿੰਦੇ ਤੂੰ ਚਿੰਤਾ ਨਾ ਕਰ ਤੂੰ ਮਨ ਵਿਚੋਂ ਆਪਣੇ ਫਿਕਰ ਜਿਹੜੇ ਆ ਨਾ ਉਹ ਸਾਰੇ ਲਾਹ ਦੇ ਸਤਿਗੁਰਾਂ ਨੇ ਵੇਖਿਆ ਗੁਰਮੁਖ ਪਿਆਰਿਓ ਸਿਪਾਹੀ ਜਿਹੜੇ ਸਨ ਉਹ ਇੱਕ ਬੰਨੇ ਖਲੋਤੇ ਸਨ
ਸਭ ਕੇ ਸੁਣਤ ਕਹਿਓ ਤੇ ਸਵੇਰੇ
ਤੇ ਅੰਤਰਜਾਮੀ ਗਰੀਬ ਨਵਾਜ ਜੀ ਨੇ ਸਾਰੀ ਸੰਗਤ ਵੀ ਸੁਣਦੀ ਸੀ ਉਹ ਬਾਣੀਆਂ ਵੀ ਖਲੋਤਾ ਤੇ ਸਾਰੀ ਸੰਗਤ ਦੇ ਸੁਣਦਿਆਂ ਸਤਿਗੁਰਾਂ ਨੇ ਸਿਪਾਹੀਆਂ ਨੂੰ ਆਖਿਆ ਹੈ
ਅਮੁਕ ਸਦਨ ਮੈਂ ਤਸਕਰ ਕੇਰਾ
ਸਤਿਗੁਰਾਂ ਨੇ ਆਖਿਆ ਵੀ ਫਲਾਣੇ ਘਰ ਵਿਚ ਜਿਹੜਾ ਉਹ ਲਹਿੰਦੇ ਪਾਸੇ ਹੈ ਤੇ ਉਸ ਘਰ ਦੇ ਵਿਚ
ਥਾਤੀ ਤਰੀ ਜਾਏ ਲਿਓ ਹੇਰਾ
ਉਸ ਘਰ ਦੇ ਵਿਚ ਕਿਹੜੀ ਜਗ੍ਹਾ ਕਿਹੜੀ ਬਾਰੀ ਵਿਚ ਜਿਹੜੀ ਉਹ ਥੈਲੀ ਪਈ ਆ ਧਨ ਦੀ ਜਾਓ ਜਾ ਕੇ ਵੇਖ ਲਵੋ
ਦੱਖਣ ਦਿਸ਼ ਦੀਵਾਰ ਮਹਿਤਾ ਕੀ
ਉਸ ਘਰ ਦੇ ਵਿਚ ਜਾਇਓ ਤੇ ਦੱਖਣ ਵਾਲੇ ਪਾਸੇ ਦੀਵਾਰ ਦੇ ਵਿਚ ਇੱਕ ਖਿੜਕੀ ਹੈ
ਉਹ ਜਗ ਜਾਏ ਨਿਕਾਸੇ ਹੋਵਾ ਕੀ
ਤੇ ਜਾਓ ਜਾ ਕੇ ਚੁੱਪ ਕਰਕੇ ਤੇ ਉਸ ਥਾਤੀ ਨੂੰ ਉਸ ਥੈਲੀ ਨੂੰ ਜਿਹਦੇ ਵਿਚ 700 ਰੁਪਇਆ ਹੈ ਸ਼ਾਹੂਕਾਰ ਦਾ ਜਾ ਕੇ ਲੈ ਆਓ ਜੀ
ਜੋ ਮੁਝ ਕਹੇਗਾ ਤਰ ਜਾਓ ਨਾਹੀ
ਤੇ ਜਿਹੜਾ ਫਿਰ ਉੱਥੇ ਚੋਰ ਆ ਨਾ ਜਿਹਨੇ ਇਹ ਧਨ ਚੁਰਾਇਆ ਇਸ ਨੂੰ ਦੁਖੀ ਕੀਤਾ ਤੇ ਜਾਓ ਫਿਰ ਉਹਦੀਆਂ ਵੀ ਮੁਸ਼ਕਾਂ ਬੰਨ ਕੇ ਲੈ ਆਵੋ
ਘਰ ਚਲੇ ਆਵੋ ਹਮ ਪਾਹੀ
ਤੇ ਲੈ ਆਓ ਫਿਰ ਉਹਨੂੰ ਬੰਨ ਕੇ ਸਾਡੇ ਕੋਲ
ਸੁਣ ਪ੍ਰਭ ਆਇਸ ਗਮ ਨੇ ਧਾਏ
ਗਰੀਬ ਨਵਾਜ ਪਾਤਸ਼ਾਹ ਦੀ ਆਗਿਆ ਪਾ ਕੇ ਉਸੇ ਵੇਲੇ ਸਿਪਾਹੀ ਜਾਂਦੇ ਹਨ
ਦਸਕਤ ਲੈਤ ਪਹੁੰਚੇ ਜਾਏ
ਦਸ ਸਿਪਾਹੀ ਕਹਿੰਦੇ ਗਏ ਦਸ ਤੇ ਜਾ ਕੇ ਪਹੁੰਚ ਗਏ ਹਨ
ਆਓ ਜਕ ਸਦਨ ਪ੍ਰਵੇਸ਼ਨ ਕੀਨਾ
ਅਚਾਨਕ ਹੀ ਜਾ ਕੇ ਜਦੋਂ ਉਹ ਵੜ ਗਏ ਨੇ ਘਰ ਅੰਦਰ
ਦੱਖਣ ਦਿਸ਼ਾ ਦਵਾਰ ਦ੍ਰਿਗ ਕੀਨਾ
ਤੇ ਗੁਰਮੁਖ ਪਿਆਰੇ ਉਹ ਦੱਖਣ ਵਾਲੇ ਪਾਸੇ ਜਦੋਂ ਉਹਨਾਂ ਨੇ ਵੇਖਿਆ ਹੈ
ਦੇਖਤਾ ਕੀ ਕੋ ਖੋਲ ਕਿਵਾਰਾ
ਜਦੋਂ ਉਹ ਤਾਕੀ ਬੰਦ ਸੀ ਉਹ ਤਾਕੀ ਜਿਹੜੀ ਸੀ ਖਿੜਕੀ ਉਹ ਖੋਲੀ ਹੈ
ਧਰਿਓ ਦਰਬ ਤਤਕਾਲ ਨਿਕਾਰਾ
ਜਿੱਥੇ ਸਤਿਗੁਰਾਂ ਨੇ ਆਖਿਆ ਸੀ ਨਾ ਵੀ ਇੱਥੇ ਪੈਸੇ ਇੱਥੇ ਧਨ ਪਏ ਨੇ ਉਥੋਂ ਹੀ ਜਾ ਕੇ ਉਹ ਰੱਖਿਆ ਹੋਇਆ ਧਨ ਕੱਢ ਲਿਆ ਹੈ
ਤਸਕਰ ਬੈਠਿਓ ਸੋ ਗਹਿਲਿਓ
ਤੇ ਉਹ ਤਸਕਰ ਚੋਰ ਵੀ ਬੈਠਾ ਜਿਹਨੇ ਉਹਨੂੰ ਪੈਸੇ ਚੁਰਾ ਕੇ ਲਿਆਂਦੇ ਸੀ ਉਸ ਨੂੰ ਵੀ ਪਕੜਿਆ ਹੈ
ਮੁਸ਼ਕਾਂ ਕੋ ਤਰਜਨ ਕਿਓ
ਏਦਾਂ ਗੁਰਮੁਖ ਪਿਆਰੇ ਉਹ ਬਾਹਾਂ ਉਹਦੀਆਂ ਪਿੱਛੇ ਬੰਨ ਲਈਆਂ ਹਨ
ਸ੍ਰੀ ਕਲ ਗੀ ਧਾਰ ਅੰਤਰ ਜਾਮੀ
ਗਰੀਬ ਨਵਾਜ ਪਾਤਸ਼ਾਹ ਜੋ ਅੰਤਰ ਜਾਮੀ ਸਭ ਦੇ ਅੰਦਰ ਦੀ ਜਾਣਨ ਵਾਲੇ ਹਨ
ਮਹਿਮਾ ਤੇ ਨਾ ਲਖੇ ਗੁਰ ਸਵਾਮੀ
ਕਹਿੰਦੇ ਵੇਖੋ ਲੋਕੀ ਜਿਹੜੇ ਆਮ ਜਿਹੜੇ ਹੁਣ ਅਣਜਾਣ ਨੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਜਦੋਂ ਮਨੁੱਖ ਸਮਝਦਾ ਨਾ ਵੀ ਸਤਿਗੁਰ ਤੇ ਅੰਦਰ ਦੀ ਜਾਣਦਾ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਅੰਤਰ ਜਾਮੀ ਸੁਣ ਕੰਪਤ ਹੋ ਅੰਤਰਗਤ, ਦੀਨ ਕੈ ਦਿਆਲ ਸੁਨ ਭੈ ਪਰਮਟਾਰ ਹੋ। ਮੇਰੇ ਮਾਲਕਾ, ਜਦੋਂ ਮੈਂ ਵੇਖਦਾ ਵੀ ਤੂੰ ਤੇ ਅੰਤਰ ਜਾਮੀ ਹੈ, ਲੋਕਾਂ ਕੋਲੋਂ ਲੁਕ ਲੁਕ ਮੈਂ ਚੋਰੀਆਂ ਕੀਤੀਆਂ, ਪਾਪ ਕੀਤੇ, ਕੁਕਰਮ ਕੀਤੇ, ਪਰ ਤੇਰੇ ਤੋਂ ਤੇ ਨਹੀਂ ਨਾ ਲੁਕਾ ਸਕਦਾ, ਤੇਰੇ ਤੋਂ ਤੇ ਨਹੀਂ ਨਾ ਲੁਕਾਏ ਜਾਣੇ, ਤੂੰ ਤੇ ਸਭ ਕੁਝ ਜਾਣਦਾ ਹੀ ਹੈ। ਮੈਂ ਕੰਬ ਜਾਣਾ, ਮੈਂ ਡਰ ਜਾਣਾ, ਮੈਂ ਘਬਰਾ ਜਾਣਾ। ਉਹ ਸਤਿਗੁਰੂ ਤੇ ਸਭ ਕੁਝ ਵਹਿੰਦਾ ਰਿਹਾ, ਲੋਕਾਂ ਤੋਂ ਲੁਕਾਉਂਦਾ ਰਿਹਾ, ਪਰ ਫਿਰ ਮੈਂ ਸੁਣਦਾ ਉਹ ਤੇ ਦਿਆਲੂ ਹੈ, ਉਹ ਤੇ ਕਿਰਪਾਲੂ ਹੈ, ਭਾਵੇਂ ਉਹ ਵੇਖਦਾ ਹੀ ਆ ਪਰ ਤਾਂ ਵੀ ਉਹ ਬਖਸ਼ ਦਿੰਦਾ, ਤਾਂ ਵੀ ਉਹ ਦਇਆ ਕਰ ਦਿੰਦਾ ਹੈ।
ਦਿਨ ਤੇ ਰੱਖੇ ਕਹਾਂ ਦੁਰਾਏ,
ਸਤਿਗੁਰੂ ਕੋਲੋਂ ਕੋਈ ਗੁਰਮੁਖ ਪਿਆਰੇ ਉਹ ਲੁਕਾ ਨਹੀਂ ਹੈ।
ਇਹ ਮਨਗਤ ਦੇ ਬਤਾਏ,
ਜੋ ਵੀ ਕਿਸੇ ਦੀ ਮਨ ਦੀ ਭਾਵਨਾ ਗੁਰੂ ਜਾਣਦਾ ਹੈ।
ਕਰ ਕਰ ਧਨ ਅਰਤਸ ਕਰਤਬ,
ਲੈ ਕੇ ਗੁਰਮੁਖ ਪਿਆਰੇ ਉਹ ਧਨ ਫੜ ਲਿਆ, ਤਸਕਰ ਚੋਰ ਨੂੰ ਨਾਲ ਲਿਆ ਹੈ।
ਅਮਨੇ ਨਰ ਹੇ ਰਤ ਪੇ ਸਭ,
ਸਾਰੇ ਲੋਕ ਵੇਖਦੇ ਨੇ ਉਹ ਪੁਲਿਸ ਵਾਲੇ ਜਿਹੜੇ ਸਿਪਾਹੀ ਸਤ ਨਾਲ ਚੋਰ ਪਕੜਿਆ, ਇੱਕ ਹੱਥ ਥੈਲੀ ਪਕੜੀ ਹੈ,
ਭਾਰਤ ਪਨਹੀ ਸਭਨ ਦਿਖਾਵੇ,
ਨਾਲੇ ਉਹਨੂੰ ਮਾਰਿਆ ਨਾਲੇ ਵਿਖਾਉਂਦੇ ਨੇ ਵੀ ਏਦਾਂ ਜੋ ਚੋਰੀ ਕਰਦਾ ਹੈ।
ਪ੍ਰਤਾਪ ਕੋ ਬਿਦਤ ਬਿਤਾਵੇ,
ਕਹਿੰਦੇ ਵੇਖੋ ਗੁਰੂ ਦਾ ਪ੍ਰਤਾਪ, ਗੁਰੂ ਤੋਂ ਕੁਝ ਵੀ ਲੁਕਿਆ ਛਿਪਿਆ ਨਹੀਂ ਹੈ।
ਗੁਰ ਸਮੀਪਲੇ ਪਹੁੰਚੇ ਜਾਈ,
ਗਰੀਬ ਨਵਾਜ ਪਾਤਸ਼ਾਹ ਕੋਲੋਂ ਚੋਰ ਨੂੰ ਏਦਾਂ ਲੈ ਕੇ ਆਏ ਹਨ।
ਸਭ ਕਲ ਗੀਧਰ ਵਾਗ ਅਲਾਈ,
ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਵੇਖ ਕੇ ਆਖਿਆ
ਮਹਾਂ ਅਪਰਾਧ ਇਸੀ ਕੋ,
ਸਤਿਗੁਰ ਕਹਿਣ ਲੱਗੇ ਵੀ ਅਪਰਾਧ ਤੇ ਇਹਦਾ ਬੜਾ ਵੱਡਾ, ਜਿਹੜੀ ਇਹਨੇ ਚੋਰੀ ਕੀਤੀ ਹੈ ਨਾ, ਏਦਾਂ ਕਿਸੇ ਦਾ ਨਾਲੇ ਦਿਲ ਦੁਖਾਇਆ, ਧਨ ਚੁਰਾਇਆ, ਅਪਰਾਧ ਤੇ ਇਹਦਾ ਬਹੁਤ ਵੱਡਾ ਹੈ।
ਫਾਂਸੀ ਦੇਣ ਸਜਾਏ ਸੀ ਗੋ,
ਏਦਾਂ ਜੇ ਚੋਰ ਜਿਹੜੀ ਚੋਰੀ ਕੀਤੀ ਇਹਨੂੰ ਤੇ ਫਾਂਸੀ ਦੇਣੀ ਚਾਹੀਦੀ ਹੈ।
ਸਭ ਸ਼ਾਦੀ ਬਿਦਨੀ ਕੀ ਹੈ,
ਪਰ ਸਤਿਗੁਰੂ ਵੇਖੋ ਫਿਰ ਦਿਆਲੂ ਵੀ ਹੈ ਨਾ ਗਰੀਬ ਨਵਾਜ, ਸਤਿਗੁਰ ਆਖਿਆ ਚਲੋ ਇਹਨੂੰ ਛੱਡ ਦੇਨੇ, ਇਹਨੇ ਇੱਕ ਵਾਰ ਵੀ ਇਹਨੂੰ ਗਾਂ ਤੋਂ ਕਹਿੰਦੇ ਕੋਈ ਚੋਰੀ ਨਾ ਕਰੀ ਤੂੰ, ਇਸ ਸਮੇਂ ਜਿੱਦਾਂ ਦਾ ਮਾਹੌਲ ਹੈ। ਸਤਿਗੁਰੂ ਦਿਆਲ ਹੋਏ, ਗਰੀਬ ਨਵਾਜ ਨੇ ਵੀ ਵੇਖਿਆ ਵੀ ਚੱਲ ਕੋਈ ਮਜਬੂਰੀ ਰਹੀ ਹੋਏਗੀ, ਕਿਸੇ ਤਰ੍ਹਾਂ ਦੀ ਹਾਲਾਤ ਉਹਨੂੰ ਫਿਰ ਪੁੱਛਣਗੇ ਗਰੀਬ ਨਵਾਜ, ਸਤਿਗੁਰ ਆਖਿਆ ਚੱਲ ਕੋਈ ਗੱਲ ਨਹੀਂ ਇਹਨੂੰ ਛੱਡ ਦਿੰਦੇ ਹਾਂ।
ਸਤਿਗੁਰ ਲੀਲਾ ਕਰਤਾ,
ਏਦਾਂ ਗਰੀਬ ਨਵਾਜ ਪਾਤਸ਼ਾਹ ਨੇ ਉਹਨੂੰ ਗੁਰਮੁਖ ਪਿਆਰੇ ਉਹ ਛੱਡ ਦਿੱਤਾ, ਤੇ ਉਹ ਜਿਹੜੇ ਪੈਸੇ ਸੀ ਨਾ, ਸਤਿਗੁਰਾਂ ਨੇ ਆਖਿਆ ਵੀ ਗਿਣੋ ਪੈਸੇ, ਤੇ ਪੈਸੇ ਗਿਣ ਕੇ ਜੇ ਨਹੀਂ ਨਾ ਪੂਰੇ ਹੈਗੇ ਤੇ ਆਪਣੇ ਕੋਲੋਂ ਪਾ ਕੇ ਇਹਨੂੰ ਪੂਰੇ ਕਰੋ। ਜਦੋਂ ਉਹ ਪੈਸੇ ਗਿਣੇ ਗਏ ਤੇ ਉਹ ਪੂਰਾ 700 ਰੁਪਇਆ, ਤੇ 700 ਰੁਪਇਆ ਸਤਿਗੁਰਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਉਹ ਸ਼ਾਹੂਕਾਰ ਨੂੰ ਦਿੱਤਾ, ਜਿੱਥੇ ਉਹਦਾ ਮਨ ਮੁਰਝਾਇਆ ਸੀ, ਬੜਾ ਗਮਗੀਨ ਸੀ, ਉਹ ਖੁਸ਼ ਹੋ ਗਿਆ ਵੀ ਸਤਿਗੁਰਾਂ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ। ਉਹ ਚੋਰ ਵੀ ਹੱਥ ਜੋੜ ਕੇ ਖਲੋਤਾ, ਮਹਾਰਾਜ ਮੈਨੂੰ ਤੁਸੀਂ ਗੁਨਾਹਗਾਰ ਨੂੰ ਬਖਸ਼ ਲਿਆ, ਮੇਰੇ ਤੇ ਤੁਸੀਂ ਦਇਆ ਕੀਤੀ। ਸਤਿਗੁਰ ਆਖਿਆ ਕੋਈ ਨੀ, ਇਹਨੂੰ ਵੀ ਜਿੰਨੇ ਧਨ ਦੀ ਲੋੜ ਇਹਨੂੰ ਵੀ ਦੇ ਦੋ। ਇਹ ਗੁਰਮੁਖ ਪਿਆਰੇ ਉਹ ਸਤਿਗੁਰੂ ਗਰੀਬ ਨਵਾਜ ਕਹਿੰਦੇ ਜੇ ਤੇਰੀ ਵੀ ਕੋਈ ਲੋੜ ਹੈ ਤੂੰ ਚੋਰੀ ਨਾ ਕਰੀ, ਇਸ ਤਰ੍ਹਾਂ ਚੋਰੀਆਂ ਨੀ ਕਰੀ ਦੀਆਂ, ਜਿਹੜੀ ਜ਼ਰੂਰਤ ਹੈ ਤੇਰੀ ਤੂੰ ਲੋੜ ਆਪਣੀ ਦੱਸ। ਸਤਿਗੁਰਾਂ ਉਹਦੀਆਂ ਗੁਰਮੁਖ ਪਿਆਰੇ ਉਹ ਲੋੜਾਂ ਪੂਰੀਆਂ ਕੀਤੀਆਂ। ਉਹ ਤੌਬਾ ਕਰਦਾ, ਮਹਾਰਾਜ ਮੈਨੂੰ ਤੁਸੀਂ ਆਪਣੀ ਸ਼ਰਨ ਵਿੱਚ ਲਓ, ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਦਾ। ਬਾਣੀਆਂ ਵੀ ਖੁਸ਼ ਹੋ ਕੇ ਗਿਆ, ਉਸ ਇਲਾਕੇ ਦੇ ਜਿੰਨੇ ਵੀ ਚੋਰ ਸਨ, ਜੋ ਕੁਝ ਵੀ ਲਾਗੇ ਬੰਨੇ ਦੇ ਵੀ ਸਨ, ਭਾਈ ਸੰਤੋਖ ਸਿੰਘ ਕਹਿੰਦੇ ਤੌਬਾ ਕਰ ਗਏ ਵੀ ਗਰੀਬ ਨਵਾਜ ਤੇ ਮਨ ਦੀ ਜਾਣ ਲੈਂਦੇ ਆ, ਸਤਿਗੁਰ ਤੇ ਮਨ ਦੀ ਬੁੱਝ ਲੈਂਦੇ ਆ। ਉਹ ਕਹਿੰਦੇ ਸਾਰੇ ਹੀ ਇਸ ਗੱਲ ਨੂੰ ਘਟਨਾ ਨੂੰ ਜਾਣ ਕੇ ਸੁਣ ਕੇ ਤੇ ਆਪਣੇ ਗੁਨਾਹਾਂ ਤੋਂ ਹੀ ਤੌਬਾ ਕਰ ਗਏ। ਸ਼ਾਹੂਕਾਰ ਵੀ ਚਰਨਾਂ ਤੇ ਸੀਸ ਝੁਕਾਇਆ, ਮਹਾਰਾਜ ਆਪ ਜੀ ਨੇ ਮੇਰੇ ਤੇ ਦਇਆ ਕੀਤੀ ਹੈ, ਰਹਿਮ ਕੀਤਾ, ਬਖਸ਼ਿਸ਼ ਕੀਤੀ ਹੈ। ਗੁਰਮੁਖ ਪਿਆਰੇ ਹੋਏ ਸਤਿਗੁਰੂ ਹੈ ਜਿਹੜਾ ਇਸ ਤਰ੍ਹਾਂ, ਜਿਨ੍ਹਾਂ ਨੂੰ ਕੋਈ ਵੀ ਦੁਨੀਆਂ ਤੇ ਨਹੀਂ ਪੁੱਛਦਾ, ਰੁਲਦੇ ਫਿਰਦੇ ਨੇ, ਕਹਿੰਦੇ ਨਾ ਨਿਮਾਣਿਆਂ ਦਾ ਮਾਨ, ਨਿਥਾਵਿਆਂ ਦਾ ਥਾਂ, ਨਿਓਟਿਆਂ ਦੀ ਓਟ, ਇਹ ਸਤਿਗੁਰੂ ਹੁੰਦਾ। ਜਿਨ੍ਹਾਂ ਨੂੰ ਦੁਨੀਆਂ ਦੁਰਕਾਰਦੀ ਹੈ, ਸਤਿਗੁਰੂ ਉਹਨਾਂ ਨੂੰ ਗੱਲ ਨਾ ਲਾ ਲੈਂਦਾ। ਤੇ ਇੱਕ ਪ੍ਰੇਮ ਏਦਾਂ ਦੀ ਚੀਜ਼ ਹੈ ਜਿਹੜਾ ਕੰਮ ਕ੍ਰੋਧ ਦੇ ਨਾਲ ਨੀ ਨਾ ਆਉਂਦਾ, ਜਿਹੜਾ ਕੰਮ ਗੁੱਸੇ ਨਾਲ ਵਿਗੜਦਾ। ਤੇ ਪ੍ਰੇਮ ਗੁਰਮੁਖ ਪਿਆਰੇ ਉਹ ਐਸੀ ਚੀਜ਼ ਹੈ ਜਿਹੜਾ ਬੜੇ ਬੜੇ ਵੱਡੇ ਜਿਹੜੇ ਪੱਥਰ ਦੇ ਹਿਰਦੇ ਵੀ ਆ ਉਹ ਵੀ ਪਿਘਲ ਜਾਂਦੇ। ਬਲਿਹਾਰ ਜਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਐਸੇ ਲੋਕ, ਕੱਲੇ ਉਸ ਚੋਰ ਦੀ ਜਾਂ ਇਹਦੀ ਗੱਲ ਨਹੀਂ, ਜਿਹੜਾ ਵੀ ਕੋਈ ਗਰੀਬ ਨਵਾਜ ਦੇ ਦਰਬਾਰ ਵਿੱਚ ਗਿਆ, ਦੁੱਖ ਮੁਸ਼ਕਲਾਂ ਮੁਸੀਬਤਾਂ ਸਤਿਗੁਰਾਂ ਨੂੰ ਦੱਸੀਆਂ, ਸਤਿਗੁਰਾਂ ਨੇ ਉਹਨੂੰ ਬਲਿਹਾਰ ਜਿਹੜਾ ਸੀ ਨਿਹਾਲ ਕਰ ਦਿੱਤਾ। ਮਹਾਨ ਕੋਸ਼ ਚ ਲਿਖਿਆ ਤੇ ਉਹ ਮੈਂ ਕੱਲ ਨੂੰ ਬੇਨਤੀ ਕਰਾਂਗਾ। ਇੱਕ ਕਵੀ ਨੇ ਆ ਕੇ ਸਤਿਗੁਰਾਂ ਨੂੰ ਇੱਕ ਲਿਖੀ ਕਵਿਤਾ ਲਿਖ ਕੇ ਦਿੱਤੀ ਤੇ ਉਹਨੇ ਆਪਣੀ ਗਰੀਬੀ ਨੂੰ ਸੰਬੋਧਨ ਕੀਤਾ। ਉਹ ਕਹਿਣ ਲੱਗਾ, ਤੈਨੂੰ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਡੇ ਵੱਡੇ ਯੋਧੇ ਨੇ, ਜਦੋਂ ਉਹਨਾਂ ਨੇ ਆਪਣੇ ਦਾਨ ਦੇ ਤੀਰ ਮਾਰੇ ਨਾ ਤੇ ਤੈਨੂੰ ਕਿਤੇ ਵੇਖੀ ਭੱਜਦਿਆਂ ਰਾਹ ਨਹੀਂ ਲੱਭਣਾ। ਤੇ ਸਤਿਗੁਰਾਂ ਕਹਿੰਦੇ ਖੁਸ਼ ਹੋ ਕੇ ਉਹਨੂੰ ਇੰਨਾ ਦਾਨ ਦਿੱਤਾ, ਧਨ ਦਿੱਤਾ ਕਿ ਉਹਨੂੰ ਸਾਰੀ ਜ਼ਿੰਦਗੀ ਫਿਰ ਕਿਤੇ ਮੰਗਣ ਦੀ ਲੋੜ ਨਾ ਪਈ। ਤੇ ਆਓ ਆ ਕਹਿ ਕੇ ਸਤਿਗੁਰਾਂ ਦੀ ਸਿਫਤ ਦੇ ਵਿੱਚ ਤੇ ਮੈਂ ਇੱਥੇ ਖਿਮਾ ਮੰਗਦਾ। ਗਰੀਬ ਨਵਾਜ ਪਾਤਸ਼ਾਹ ਨੂੰ ਮੁਖਾਤਬ ਹੋ ਕੇ ਉਹ ਨਮਾਣੇ ਆਖਦੇ ਹਨ, ਹਾਂ ਗੱਲ ਲਾ ਕੇ ਕੋਜਿਆਂ ਕਮਲਿਆਂ ਨੂੰ, ਹਾਂ ਗੱਲ ਲਾ ਕੇ ਕੋਜਿਆਂ ਕਮਲਿਆਂ ਨੂੰ, ਲਾਜਪਾਲ ਨੇ ਕਰਮ ਕਮਾ ਛੱਡਿਆ, ਹਾਂ ਗੱਲ ਲਾ ਕੇ ਕੋਜਿਆਂ ਕਮਲਿਆਂ ਨੂੰ, ਸਾਡਾ ਭਰਿਆ ਗੁਰਾਂ ਨੇ ਕਾਸਾ ਛੱਡੀ ਤੋਂ ਰਤਾਨਾ ਮਸਾਏ, ਹਾਂ ਸਾਨੂੰ ਮੰਗਣਾ ਪਿਆ ਨਾ ਦਰ ਦਰ ਤੋਂ, ਹਾਂ ਸਾਨੂੰ ਮੰਗਣਾ ਪਿਆ ਨਾ ਦਰ ਦਰ ਤੋਂ, ਐਸਾ ਖੈਰ ਗੁਰਾਂ ਨੇ ਪਾ ਛੱਡਿਆ, ਹਾਂ ਗੱਲ ਲਾ ਕੇ ਕੋਜਿਆਂ ਕਮਲਿਆਂ ਨੂੰ, ਹਾਂ ਲਜਪਾਲ ਨੇ ਕਰਮ ਕਮਾ ਛੱਡਿਆ, ਹਾਂ ਗੱਲ ਲਾ ਕੇ ਕੋਜਿਆਂ ਕਮਲਿਆਂ ਨੂੰ, ਪਤਿਤਾਂ ਨੂੰ ਪਾਵਨ ਕੀਤਾ ਮਨ ਮਹਿਮਾਨ ਦੇ ਨਾਲ ਸੀਤਾਏ, ਹਾਂ ਰੰਗ ਲਾ ਕੇ ਸਾਰੇ ਦੁਨੀਆ ਦੇ, ਹਾਂ ਇੱਕੋ ਆਪਣਾ ਰੰਗ ਚੜਾ ਛੱਡਿਆ, ਹਾਂ ਗੱਲ ਲਾ ਕੇ ਕੋਜਿਆਂ ਕਮਲਿਆਂ ਨੂੰ, ਲਜਪਾਲ ਨੇ ਕਰਮ ਕਮਾ ਛੱਡਿਆ, ਹਾਂ ਗੱਲ ਲਾ ਕੇ ਕੋਜਿਆਂ ਕਮਲਿਆਂ ਨੂੰ। ਐਸਾ ਗੁਰਮੁਖੋ ਸਤਿਗੁਰੂ ਸਭ ਇੱਕ ਵਾਰ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਕੋਈ ਰਸਨਾ ਵਾਂਝੀ ਨਾ ਰਹੇ, ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਜੀ।